ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥ ਸ਼ੰਤ ਜਿਉਂ ਜਾਨਹੁ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਪਾਵਨ ਸਤਿਗੁਰੂ ਪਾਤਸ਼ਾਹ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਬੜਭਾਗੀ ਬਣਾ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸਾਨੂੰ ਸਮੁੱਚੀ ਮਾਨਵਤਾ ਨੂੰ ਸਾਂਝੇ ਰੂਪ ਦੇ ਅੰਦਰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਪਾਤਸ਼ਾਹ ਦੇ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪ ਜੀ ਰੋਜ਼ਾਨਾ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਤਿਗੁਰੂ ਪਾਤਸ਼ਾਹ ਦੇ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ।
ਜੈਤ ਸਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਮੇਰੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਨੇ ਜਿਸ ਵੇਲੇ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਅੰਕਿਤ ਕੀਤਾ, ਉਸ ਵੇਲੇ ਰਾਗਾਂ ਵਿੱਚ ਗਾਉਣ ਦੀ ਤਾਕੀਦ ਵੀ ਕੀਤੀ ਹੈ। ਇਸ ਲਈ ਨਾਲ ਸਤਿਗੁਰੂ ਜੀ ਨੇ ਇਹ ਸ਼ਬਦ ਲਿਖ ਦਿੱਤਾ ਕਿ ਘਰ ਦੂਜਾ। ਜਦੋਂ ਇਸ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਕੀਤਾ ਜਾਵੇ ਤਾਂ ਜੋੜੀ ਦੇ ਜਿਹੜੇ ਘਰ ਤਾਲ ਹਨ ਤਾਂ ਇਸ ਸ਼ਬਦ ਨੂੰ ਦੂਸਰੇ ਤਾਲ ਵਿੱਚ ਪਾ ਕਰਕੇ ਗਾਉਣਾ ਹੈ। ਘਰ ਦਾ ਅਰਥ ਹੈ ਤਾਲ, ਦੂਸਰੇ ਸੁਰ ਤਾਲ ਵਿੱਚ ਪਾ ਕੇ ਗਾਇਨ ਹੋਵੇਗਾ। ਅੱਗੇ ਸਤਿਗੁਰੂ ਪਾਤਸ਼ਾਹ ਨੇ ਲਿਖਿਆ ਹੈ ਸ਼ਾਂਤ। ਸ਼ਾਂਤ ਦਾ ਅਰਥ ਹੁੰਦਾ ਹੈ ਜਸ। ਇਸ ਵਿੱਚ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਨਰੋਲ ਜਸ ਕੀਤਾ ਹੋਇਆ, ਪਰਮਾਤਮਾ ਦੀ ਸਿਫਤ ਹੋਵੇਗੀ, ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਵਡਿਆਈ ਦਾ ਜ਼ਿਕਰ ਹੋਵੇਗਾ। ਪੰਜਵੇਂ ਪਾਤਸ਼ਾਹ ਦੂਸਰੇ ਘਰ ਸੁਰਤਾਲ ਦੇ ਅੰਦਰ ਸ਼ਾਂਤ ਜੋ ਜਸ ਹੈ ਪਰਮਾਤਮਾ ਦਾ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਵਾਹਿਗੁਰੂ ਇੱਕ ਹੈ, ਸਜਾਤੀ ਬਜਾਤੀ ਸਵੈਗਤ ਤਿੰਨ ਭੇਦਾਂ ਤੋਂ ਰਹਿਤ ਹੋਣ ਕਰਕੇ ਉਸ ਵਾਹਿਗੁਰੂ ਨੂੰ ਇੱਕ ਜਿਹੜਾ ਗਣਿਤ ਵਿਦਿਆ ਦਾ ਇਹ ਲਿਖ ਕਰਕੇ ਪਰਮਾਤਮਾ ਦਾ ਜਨਾਇਕ ਬਣਾਇਆ ਹੈ। ਅੱਖਰਾਂ ਵਿੱਚ ਲਿਖੀਏ ਈੜੀ ਨੂੰ ਸਿਹਾਰੀ ਅਤੇ ਕੱਕਾ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ, ਈੜੀ ਨੂੰ ਸਿਹਾਰੀ ਉੱਤੇ ਅਧਕ ਅਤੇ ਕੱਕਾ, ਇਸ ਤਰ੍ਹਾਂ ਦੇ ਨਾਲ ਸ਼ਬਦਾਂ ਵਿੱਚ ਇੱਕ ਲਿਖਿਆ ਜਾਂਦਾ। ਸ਼ਬਦਾਂ ਵਿੱਚ ਇੱਕ ਲਿਖਿਆ ਹੋਵੇ ਤਾਂ ਬਹੁਤ ਸਾਰੇ ਵਿਦਵਾਨ ਕਹਿਣਗੇ ਜੀ ਅੱਖਰ ਦੋ ਹਨ, ਲਗਾ ਮਾਤਰਾ ਇਸ ਲਈ ਤਿੰਨ ਲੱਗਦੀਆਂ ਨੇ, ਇਸ ਲਈ ਪਰਮਾਤਮਾ ਦੇ ਸਰੂਪ ਵੀ ਬੇਅੰਤ ਹੋਣਗੇ। ਸਤਿਗੁਰੂ ਪਾਤਸ਼ਾਹ ਨੇ ਉਹ ਸਾਰਾ ਝਗੜਾ ਝਮੇਲਾ ਚੁੱਕ ਕਰਕੇ ਇੱਕ ਗਣਿਤ ਵਿਦਿਆ ਦਾ ਲਿਖ ਦਿੱਤਾ ਵੀ ਪਰਮਾਤਮਾ ਵਰਗਾ ਕੋਈ ਦੂਸਰਾ ਨਹੀਂ ਹੈ। ਓਅੰਕਾਰ ਦਾ ਅਰਥ ਹੈ ਸਮੂਹ ਜੀਵਾਂ ਦਾ, ਸਾਰੇ ਜੀਵਾਂ ਦਾ ਉਹ ਪ੍ਰਕਾਸ਼ਤਾ ਹੈ, ਉਚਾਰਨ ਮਾਤਰ ਤਮਾਮ ਜੀਵਾਂ ਦੀ ਰੱਖਿਆ ਕਰੇ, ਉਹਨੂੰ ਕਹਿੰਦੇ ਨੇ ਇੱਕ ਓਅੰਕਾਰ ਪਰਮਾਤਮਾ। ਉਹਦਾ ਸਰੂਪ ਕਿਹੋ ਜਿਹਾ ਹੈ? ਸਤਿਗੁਰੂ ਕਹਿੰਦੇ ਸਤ ਗੁਰ ਪ੍ਰਸਾਦ। ਸਤ ਉਹ ਕਦੇ ਨਾਸ ਨਹੀਂ ਹੁੰਦਾ, ਤੱਤੇ ਨੂੰ ਸਿਹਾਰੀ ਲਾ ਕਰਕੇ ਸੱਚ ਦਾ ਵਾਚਕ ਬਣਾਇਆ ਹੈ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ। ਗੁਰ ਦਾ ਅਰਥ ਹੈ ਚੇਤਨ ਸਰੂਪ ਜਿਹੜਾ ਜੜਤਾ ਵਾਲਿਆਂ ਨੂੰ ਵੀ ਚੇਤਨ ਬਣਾ ਦਿੰਦਾ। ਪ੍ਰਸਾਦ ਦਾ ਅਰਥ ਹੁੰਦਾ ਸਾਧ ਸੰਗਤ ਜੀ ਆਨੰਦ ਤੇ ਸੁਖ ਸਰੂਪ। ਐਸਾ ਇੱਕ ਓਅੰਕਾਰ ਪਰਮਾਤਮਾ, ਉਹਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਲੋਕ
ਅੱਗੇ ਜੋ ਇਹ ਸ਼ਾਂਤ ਹਨ, ਚਾਰ ਪਦੇ ਨੇ, ਚਾਰ ਪੌੜੀਆਂ ਹਨ, ਤੇ ਇੱਕ ਇੱਕ ਸ਼ਾਂਤ ਦੇ ਅੱਗੇ ਸ਼ਬਦ ਦੇ ਨਾਲ ਸਤਿਗੁਰੂ ਨੇ ਸਲੋਕ ਵੀ ਮਿਸ਼ਰਿਤ ਕੀਤੇ ਨੇ। ਪਹਿਲਾਂ ਸਲੋਕ ਹੈ, ਫਿਰ ਸ਼ਾਂਤ ਹੋਵੇਗਾ, ਫਿਰ ਅਗਲਾ ਸਲੋਕ, ਫਿਰ ਸ਼ਾਂਤ ਜਸ ਪਰਮਾਤਮਾ ਦਾ ਸਤਿਗੁਰੂ ਕਰਨਗੇ। ਸਲੋਕ ਦਾ ਅੱਖਰੀ ਅਰਥ ਹੁੰਦਾ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਬਚਨ। ਜਿਨ੍ਹਾਂ ਵਿੱਚ ਇੰਨਾ ਪ੍ਰੇਮ ਭਰਿਆ ਹੋਵੇ, ਇੰਨਾ ਬ੍ਰਹਮ ਦਾ ਗਿਆਨ ਰੱਖਿਆ ਹੋਵੇ, ਉਸ ਗਿਆਨ ਨੂੰ ਪ੍ਰਾਪਤ ਕਰਕੇ ਉਹਨਾਂ ਸ਼ਬਦਾਂ ਦਾ ਉਚਾਰਨ ਕਰਕੇ ਜੀਵ ਆਪਣੇ ਲੋਕ ਦੀ ਪ੍ਰਾਪਤੀ ਕਰ ਲਵੇ। ਇਸ ਲਈ ਸਵੈ ਲੋਕ ਦੀ ਪ੍ਰਾਪਤੀ ਦੇ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ।
ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ।
ਮੇਰਾ ਜੋ ਪ੍ਰਭੂ ਪਰਮਾਤਮਾ ਵਾਹਿਗੁਰੂ ਸਰਬ ਥਾਵਾਂ ਤੇ ਵਿਆਪਕ ਹੈ, ਉਹ ਉੱਚਾ ਪਰਮਾਤਮਾ ਸਭਨਾ ਤੋਂ ਉੱਚਾ ਹੈ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੇਦਾਂ ਕਰਕੇ, ਸ਼ਾਸਤਰਾਂ ਕਰਕੇ, ਧਾਰਮਿਕ ਗ੍ਰੰਥਾਂ ਦੀ ਵਿਦਵਤਾ ਹਾਸਲ ਕਰਕੇ ਉਹ ਉੱਚੇ ਪਰਮਾਤਮਾ ਦੇ ਤੱਕ ਪੁੱਜਿਆ ਨਹੀਂ ਜਾਂਦਾ। ਸਾਰਿਆਂ ਉੱਚਿਆਂ ਤੋਂ ਉੱਚਾ ਹੈ, ਮਹਾਨ ਤੋਂ ਮਹਾਨ ਹੈ, ਤੇ ਅਗਮ ਦਾ ਅਰਥ ਮਨ ਦੀ ਗਮਤਾ ਵੀ ਉੱਥੇ ਤੱਕ ਨਹੀਂ ਜਾਂਦੀ। ਮਨ ਸਾਡਾ ਬਹੁਤ ਚਾਂਚਲ ਹੈ, ਸਰੀਰ ਕਰਕੇ ਬੰਦਾ ਕਿਤੇ ਬੈਠਾ ਤੇ ਮਨ ਕਿਤੇ ਦੀ ਕਿਤੇ ਭੱਜਿਆ ਫਿਰਦਾ ਹੈ। ਸੱਤ ਸਮੁੰਦਰਾਂ ਨੂੰ ਲੰਘ ਜਾਂਦਾ, ਹਿੰਦ ਮਹਾਂਸਾਗਰਾਂ ਤੋਂ ਪਾਰ ਚਲਿਆ ਜਾਂਦਾ ਇੱਕ ਫੁਰਨੇ ਦੇ ਨਾਲ। ਇੰਨੀ ਮਨ ਦੀ ਜਿਹੜੀ ਸਾਡੀ ਸਾਧ ਸੰਗਤ ਦੀ ਚਾਲੀ ਤੇਜ ਹੈ, ਇੰਨਾ ਮਨ ਚਾਂਚਲ ਹੈ। ਪਰੰਤੂ ਇੰਨੀ ਚਾਂਚਲਤਾ ਹੋਣ ਕਰਕੇ ਵੀ ਪਰਮਾਤਮਾ ਦੇ ਤੱਕ ਇਹ ਮਨ ਨਹੀਂ ਪਹੁੰਚਦਾ। ਮਨ ਦੀ ਗਮਤਾ ਤੋਂ ਪਰੇ ਹੋਣ ਕਰਕੇ ਅਗਮ ਕਿਹਾ ਹੈ, ਤੇ ਅਪਾਰ ਦਾ ਅਰਥ ਪਰਮਾਤਮਾ ਦਾ ਪਾਰਾਵਾਰ ਹੱਦ ਬੰਨਾ, ਉਹਦੀ ਕੋਈ ਸੀਮਾ ਕਿਸੇ ਕੋਲੋਂ ਨਾਪੀ ਨਹੀਂ ਜਾਂਦੀ ਹੈ। ਅੰਤ ਕੋ ਪਾਹਨ ਜੋ ਗਏ ਸੇ ਆਏ ਅੰਤ ਗਵਾਏ। ਜਿਵੇਂ ਕੋਈ ਲੂਣ ਦੀ ਇੱਕ ਡਲੀ ਹੋਵੇ, ਉਹ ਕਹੇ ਮੈਂ ਸਮੁੰਦਰ ਦੇ ਵਿੱਚ ਜਾ ਕਰਕੇ ਜਿੱਥੋਂ ਮੇਰਾ ਜਨਮ ਹੋਇਆ ਮੈਂ ਸਮੁੰਦਰ ਦਾ ਅੰਤ ਲੈ ਲਵਾਂਗੀ, ਉਹ ਤਾਂ ਸਾਧ ਸੰਗਤ ਸਮੁੰਦਰ ਦੇ ਵਿੱਚ ਘੁਲ ਕਰਕੇ ਸਮੁੰਦਰ ਦਾ ਰੂਪ ਹੀ ਪਾਣੀ ਦਾ ਬਣ ਜਾਂਦੀ ਹੈ। ਇਸੇ ਤਰ੍ਹਾਂ ਕੋਈ ਵਿਦਵਾਨ, ਕੋਈ ਗਿਆਨਵਾਨ ਸੱਜਣ ਕਹੇ ਮੈਂ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਦੀ ਜੋਤ ਹਾਂ, ਮੈਂ ਵਾਹਿਗੁਰੂ ਦਾ ਅੰਤ ਪਾ ਲਵਾਂਗਾ। ਨਹੀਂ ਭਾਈ, ਇਸ ਤਰ੍ਹਾਂ ਹੰਕਾਰ ਵਿੱਚ ਆ ਕਰਕੇ ਉਹਦਾ ਅੰਤ ਨਹੀਂ ਪਾਇਆ ਜਾਂਦਾ। ਅੰਤ ਕੋ ਪਾਹਨ ਜੋ ਗਏ ਸੇ ਆਏ ਅੰਤ ਗਵਾਏ। ਮੁੜ ਕੇ ਕਿਹੜਾ ਆਇਆ ਕੋਈ ਵੀ ਵਾਪਸ ਨਹੀਂ ਮੁੜਿਆ ਜਿਹੜਾ ਅੰਤ ਪਾਉਣਾ ਚਾਹੁੰਦੇ ਨੇ। ਕਹਿਣ ਬੇਅੰਤ ਅੰਤ ਇਹੋ ਆਹੀ ਜੇ ਕਿਸੇ ਨੇ ਜਾਣਨਾ ਹੋਵੇ ਪਰਮਾਤਮਾ ਦਾ ਅੰਤ ਤੇ ਉਹਨੂੰ ਬੇਅੰਤ ਬੇਅੰਤ ਕਹਿ ਦਿਓ ਇਹਦੇ ਵਿੱਚ ਹੀ ਅੰਤ ਆ ਜਾਂਦਾ। ਉੱਚਾ ਸਾਰਿਆਂ ਤੋਂ ਉੱਚਾ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਅਪਾਰ ਪਾਰਾਵਾਰ ਪ੍ਰਕਿਰਤੀ ਤੋਂ ਪਰੇ ਪਰਮਾਤਮਾ ਹੈ ਕਥਨ ਨਾ ਜਾਏ ਅਕਥ। ਪਰਮੇਸ਼ਰ ਵਾਹਿਗੁਰੂ ਜਿਹੜਾ ਅਕਥ ਸਰੂਪ ਹੈ, ਅਕਥ ਹੁੰਦਾ ਜਿਹੜੇ ਕਿਸੇ ਸ਼ਬਦਾਂ ਦੇ ਕਥਨ ਵਿੱਚ ਨਾ ਆਵੇ, ਉਸ ਪਰਮਾਤਮਾ ਵਾਹਿਗੁਰੂ ਦਾ ਕਥਨ ਨਹੀਂ ਕੋਈ ਕਰ ਸਕਦਾ। ਕਥਾ ਕਰਕੇ ਪਰਮਾਤਮਾ ਵਾਹਿਗੁਰੂ ਦਾ ਕੋਈ ਅੰਤ ਨਹੀਂ ਦੱਸ ਸਕਦਾ ਹੈ। ਸਮਾਂ ਸਫਲਾ ਕਰਨ ਵਾਸਤੇ ਕਥਾ ਕਰੀ ਦੀ ਹੈ, ਪਿਆਰ ਪੈਦਾ ਕਰਨ ਵਾਸਤੇ ਕਥਾ ਕਰੀ ਦੀ ਹੈ, ਵਾਹਿਗੁਰੂ ਦੇ ਗੁਣਾਂ ਦੀ ਸਾਂਝ ਕਰਨ ਵਾਸਤੇ ਕਥਾ ਕਰੀ ਦੀ ਹੈ, ਤਾਂ ਕਿ ਸਾਡੇ ਵਿੱਚ ਵੀ ਕੋਈ ਪਰਮਾਤਮਾ ਵਾਲਾ ਗੁਣ ਆ ਕੇ ਜੀਵਨ ਵਿੱਚ ਵੱਸ ਜਾਵੇ। ਇਸ ਲਈ ਅਕਥ ਹੈ ਕਥਨ ਤੋਂ ਰਹਿਤ। ਦੋ ਤਰ੍ਹਾਂ ਦੇ ਨਾਲ ਕਥਨ ਹੁੰਦਾ, ਇੱਕ ਹੁੰਦਾ ਸ਼ਕਤੀ ਬਿਰਤੀ ਨਾਲ, ਇੱਕ ਹੁੰਦਾ ਹੈ ਲੱਖਣਾ ਬਿਰਤੀ ਦੇ ਨਾਲ। ਲੱਖਣਾ ਬਿਰਤੀ ਦੇ ਨਾਲ ਤਾਂ ਹਰ ਬੰਦਾ ਪਰਮਾਤਮਾ ਦਾ ਕੁਝ ਕਹਿ ਸਕਦਾ ਹੈ ਕਿ ਪਰਮਾਤਮਾ ਸਤ ਨਾਮ, ਉਹਦਾ ਨਾਮ ਸੱਚਾ ਹੈ, ਕਰਤਾ ਪੁਰਖ ਉਹ ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਵਿੱਚ ਪੂਰਿਆ ਹੋਇਆ। ਇਹ ਜਿਹੜੇ ਗੁਣਾਂ ਦਾ ਕਥਨ ਕਰਨਾ, ਇਹਨੂੰ ਲੱਖਣਾ ਬਿਰਤੀ ਕਹਿੰਦੇ ਨੇ। ਕੋਈ ਵਿਦਵਾਨ ਕਥਾ ਕਰਦਾ, ਸ਼ਬਦ ਦੀ ਵਿਚਾਰ ਕਰਦਾ, ਤੇ ਇਹ ਲੱਖਣਾ ਬਿਰਤੀ ਨਾਲ ਹੋ ਸਕਦੀ ਹੈ। ਜਿਹੜੀ ਸ਼ਕਤੀ ਬਿਰਤੀ ਹੋਇਆ ਕਰਦੀ, ਬੰਦਾ ਆਪਣੀ ਤਾਕਤ ਦੇ ਨਾਲ, ਆਪਣੇ ਜ਼ੋਰ ਦੇ ਨਾਲ, ਰੂਹਾਨੀ ਤੇ ਜਿਸਮਾਨੀ ਬਲ ਦੇ ਨਾਲ ਕਹੇ ਪਰਮਾਤਮਾ ਦਾ ਕੁਝ ਕਹਿ ਦਿਆਂਗਾ। ਇੱਕ ਬੰਦਾ ਅਲਪੱਗ ਜਿਹੜਾ ਹੈ ਸਰਵੱਗ ਪਰਮਾਤਮਾ ਦਾ ਕੀ ਕਹਿ ਸਕਦਾ ਹੈ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਓਡੀ ਅਵਸਥਾ ਹੋਵੇ ਕਿਸੇ ਦੀ ਤਾਂ ਉਹ ਇਹਦੀ ਕਥਾ ਪਰਮਾਤਮਾ ਦੀ ਕਰ ਸਕਦਾ। ਇਸ ਲਈ ਸ਼ਕਤੀ ਬਿਰਤੀ ਕਰਕੇ ਪਰਮਾਤਮਾ ਅਕਥ ਹੈ ਅਤੇ ਲੱਖਣਾ ਬਿਰਤੀ ਕਰਕੇ ਉਹਦੀ ਕਥਾ ਹੋ ਸਕਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਸ਼ਕਤੀ ਬਿਰਤੀ ਦੇ ਨਾਲ ਉਹ ਕਥਨ ਨਹੀਂ ਕੀਤਾ ਜਾਂਦਾ, ਅਕਥ ਸਰੂਪ ਹੈ, ਕਥਨ ਤੋਂ ਪਰੇ ਹੈ।
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ।
ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨਾਗਤੀ ਸ਼ਰਨ ਵਿੱਚ ਆ ਕੇ ਗਤੀ ਅਸੀਂ ਪ੍ਰਾਪਤ ਹੋ ਗਏ ਹਾਂ। ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਪੈ ਗਏ। ਕਿਉਂ ਉਹਦੀ ਸ਼ਰਨ ਵਿੱਚ ਪੈਣਾ ਕੀਤਾ? ਰਾਖਣ ਕਉ ਸਮਰੱਥ। ਜਿਵੇਂ ਕਿਸੇ ਮਨੁੱਖ ਨੂੰ ਜੰਗਲੀ ਜਾਨਵਰਾਂ ਦਾ, ਕੋਈ ਹਾਥੀ ਘੋੜਿਆਂ ਦਾ ਜਾਂ ਕੋਈ ਹੋਰ ਗਿੱਦੜਾਂ ਆਦਿਕਾਂ ਦਾ ਡਰ ਹੋਵੇ, ਤਾਂ ਸ਼ੇਰ ਦੀ ਸ਼ਰਨ ਵਿੱਚ ਬੰਦਾ ਚੱਲਿਆ ਜਾਵੇ, ਸਾਰੇ ਡਰ ਚੁੱਕੇ ਜਾਂਦੇ ਨੇ। ਇਉਂ ਸੰਸਾਰ ਵਿੱਚ ਵੀ ਮਨੁੱਖ ਨੂੰ ਬਹੁਤ ਤਰ੍ਹਾਂ ਦੇ ਡਰ ਹਨ, ਜਹਿ ਭੈ, ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਭੈ, ਅਕਸ਼ ਮਾਤਰ ਭੈ ਸਾਤ। ਇਹ ਸੱਤ ਤਰ੍ਹਾਂ ਦਾ ਡਰ ਹਰ ਬੰਦੇ ਦੇ ਮਨ ਵਿੱਚ ਹੁੰਦਾ। ਜੇ ਕਿਸੇ ਨੇ ਡਰ ਚੁੱਕਣਾ ਤਾਂ ਪਰਮਾਤਮਾ ਦੀ ਸ਼ਰਨ ਵਿੱਚ ਚੱਲਿਆ ਜਾਵੇ। ਨਿਰਭਉ ਜਪੈ ਸਗਲ ਭਉ ਮਿਟੈ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸਾਰੇ ਡਰ ਮਿਟ ਜਾਂਦੇ ਨੇ, ਕਿਉਂਕਿ ਪਰਮਾਤਮਾ ਰਾਖਣ ਕਉ ਸਮਰੱਥ, ਉਹ ਸਾਰੇ ਜੀਵਾਂ ਦੀ ਰੱਖਿਆ ਕਰਨ ਦੀ ਸਮਰੱਥਾ ਤਾਕਤ ਵਾਲਾ ਹੈ। ਉਸ ਦੇ ਕੋਲ ਸ਼ਕਤੀ ਹੈ। ਕੋਈ ਵੀ ਐਸੀ ਰੂਹਾਨੀ ਜਿਸਮਾਨੀ ਤਾਕਤ ਪਰਮਾਤਮਾ ਦੇ ਉੱਪਰ ਹਾਵੀ ਨਹੀਂ ਹੋ ਸਕਦੀ ਹੈ। ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ, ਵਾਹਿਗੁਰੂ ਦੀ ਗੋਦ ਦਾ ਸ਼ਿੰਗਾਰ ਬਣ ਗਿਆ, ਤਾਂ ਫਿਰ ਉਹਨੂੰ ਕਾਹਦਾ ਡਰ ਲੱਗੇਗਾ? ਇਸ ਲਈ ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਪੈ ਗਏ ਜਿਹੜਾ ਸਾਰੇ ਤਰ੍ਹਾਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਸਾਰੇ ਤਰ੍ਹਾਂ ਜੀਵਾਂ ਦੀ ਰੱਖਿਆ ਕਰਦਾ ਹੈ।
ਸੰਤ ਜਿਉਂ ਜਾਨਹੁ ਤਿਉਂ ਰਾਖ ਹਰ ਪ੍ਰਭ ਤੇਰਿਆ।
ਅੱਗੇ ਜਿਹੜਾ ਸ਼ਾਂਤ ਹੈ, ਵਾਹਿਗੁਰੂ ਜੀ ਦਾ ਜਸ ਇਸ ਵਿੱਚ ਭਰਿਆ ਹੋਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਉਂ ਜਾਨਹੁ ਤਿਉਂ ਰਾਖ। हे मेरे वाहिगुरु परमात्मा जी, जिस तरह भी तुसी मैनू जान जानदे हो, परमात्मा सारियां दे दिलां दिलां दियां जानदा, घट घट के आंतर की जानत, भले बुरे की पीर पछाणत, बिन बोलियां सब किश जानदा, किस आगै कीचै अरदास। बंदा बंदियां दे सामने अधर्मी बंदा भी धर्मी बन के दिखा सकदा है, भेखी बंदा भी पूर्ण गुरु दा सिख कहा सकदा, लोकां दी नज़र विच परमात्मा ते सब कुछ जानदा है। वाहिगुरु जी, मेरे अंदर किन्ने औगण भरे हुए ने, किन्ने गुनाहां दा मैं पैरां दे अंगूठे तो लैके सिर दी चोटी तक भरिया पिया, ये महाराज तुसी अंतरजामी जानी जाण हो। ज्यों जानो हो त्यों राख, जिहो जिहा मैनू जानदे हो भी पापी है, बकारी है, जुआरी है, औगणा दा घर है, परंतु मैनू महाराज तुसी रख लो। परमात्मा बड़ा बेअंत है, जदों तरस करदा किसे ते दया करदा, ऊ नहीं वेखदा भी किन्ने कु औगण हन। सज्जन ठग वर्गे, भूमिए चोर वर्गे, बली कंधारी वर्गियां दे जे औगणा दी नज़र मार दे ते किथे बख्शे जाने सन। मेरा सतगुरु पातशाह दा ए बिरद है, जो शरण आवै तिस कंठ लावै, इह बिरद स्वामी संद। असी खाते बहुत कमाव दे, अंत ना पारा वार, हर किरपा करके बख्श लै हो, हों पापी बड़ गुण है गार। हम अवगुण भरे एक गुण नाही, अमृत छाड़ बिखै बिख खाई, माया मुह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मलंत जम त्रास मटाई, एक अरदास पाठ कीरत की, गुर रामदास राखो शरणाई। महाराज, ये सारे औगण मेरे विच पए ने, आप जी जिस तरह भी मैनू जाणो जाणदे हो भी किन्ने को पापां दा अधिकारी है, किन्नी को सजा दा ये पात्र है, महाराज अपना बच्चा जान के मैनू रख लो, ते हर प्रभ तेरिया, महाराज असी तेरे बालके हाँ, बच्चे हाँ, सुत अपराध करत है जेते, जननी चीत न राख तेते, रा मैया हों बारक तेरा, काहे न अखंडस अवगण मेरा। जे माता अपने बच्चियां दे औगणा नू याद नहीं करदी तां परमात्मा, तुम मात पिता हम बारक तेरे, तुमरी किरपा मैं सुख कनेरे। एक संसारी माता पुत्र दी ममता नू लै करके औगणा नू नहीं चितारदी, परमात्मा तू किवें औगणा नू चितारेगा। परमेश्वर तां पड़दे कजण वाला है, महाराज जिवें भी तुसी जाणदे हो मेरी योगता, उसे तरह मैनू बख्श लेना करो, चरणा विच रख लो। हे परमात्मा, असी तेरे बच्चे हाँ, बालके हाँ।
कीति गणो असंख अवगण मेरिया।
महाराज, मेरे अंदर तां जिहड़े औगण हन, ये असंख अणगिणत हन, जिन्हां दी गिणती नहीं कीती जा सकती। किसी बंदे दे विच पांच सत औगण होणगे, किसी विच सौ औगण हो सकदा, कोई हजार औगण, कोई लखां औगणां दा भरिया, किसी विच करोड़ भी हो सकदे ने। महाराज, मेरे अंदर किन्ने औगण ने, असंख गिणती तों रहत, जिथे जाके गिणती मिणती खत्म हो जांदी, अक्षर समाप्त हो जांदे ने, इन्ने औगणां दा भरिया होया। केते गणो, किन्नी को मैं गिणती करके दसा, मेरे औगणा दी गिणती नहीं हो सकती है।
असंख अवगण खते फेरे, नित प्रात सद भूली है।
उसे शब्दा नू सतगुरु पातशाह ने दुबारे रिपीट किया, एक विचार नू दुबारे कहना, इनू विद्वान बीपसा अलंकार कहिंदे ने। सतगुरु पातशाह कहिंदे, असंख अवगण गिणती तो रहत मेरे विच औगण भरे ने, ते खते फेरे। महाराज, उन्हां ऐसे कीते हुए खते गुनाहां करके मैं 84 लख जूनां दे फेरे घूमण घेरी विच पै गया। पता है भी 84 लख जूनां तो छुटकारा नहीं मेरा होना, बड़े औगण पिछे कीते ने, अज करी जांदे ते कल नूं किहड़ा असीं रुकांगे। ਔਗਣਾਂ ਵਾਲਾ ਜੀਵਨ ਬਣ ਚੁੱਕਿਆ। 84 ਲੱਖ ਜੂਨਾਂ ਦੇ ਫੇਰੇ ਚੱਕਰਾਂ ਵਿੱਚ ਪੈ ਗਏ। ਨਿੱਤ ਪ੍ਰਤ ਸਦ ਭੁੱਲੀ ਹੈ ਨੇਤਾ ਪ੍ਰਤੀ ਰੋਜ਼ਾਨਾ ਵਾਸਤੇ ਵਾਹਿਗੁਰੂ ਤੇਰੀ ਭਗਤੀ ਕਰਨੀ ਭੁੱਲ ਗਏ, ਤੇਰਾ ਨਾਮ ਜਪਣਾ ਭੁੱਲ ਗਏ, ਤੇਰਾ ਸਿਮਰਨ ਕਰਨਾ ਅਸੀਂ ਭੁੱਲ ਗਏ ਹਾਂ।
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀ ਹੈ।
ਇਹ ਜਿਹੜੀ ਮਾਇਆ ਹੈ ਪਰਮਾਤਮਾ ਦੀ, ਇਸ ਮਾਇਆ ਦੇ ਮੋਹ ਵਿੱਚ ਮਗਨ ਮਸਤ ਹੋਏ ਪਏ ਹਾਂ, ਫਿਰ ਹਾਲਤ ਕੀ ਬਣ ਗਈ? ਬਿਕਰਾਲ, ਬੜਾ ਭਿਆਨਕ ਸਾਡਾ ਰੂਪ ਬਣ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਅੱਖਾਂ ਦੇ ਹੁੰਦਿਆਂ ਮਾਇਆ ਵਾਲਾ ਬੰਦਾ ਅੰਨਾ ਹੋ ਜਾਂਦਾ, ਕੰਨਾਂ ਦੇ ਹੁੰਦਿਆਂ ਬੋਲਾ ਬਣ ਜਾਂਦਾ, ਜਵਾਨ ਦੇ ਹੁੰਦਿਆਂ ਗੂੰਗਾ ਬਣ ਜਾਂਦਾ। ਇਹ ਮਾਇਆ ਦੇ ਐਸੇ ਰੂਪ ਹਨ। ਅੱਖਾਂ ਵੀ ਬੜੀਆਂ ਸੋਹਣੀਆਂ, ਕੰਨ ਵੀ ਬੜੇ ਸੁੰਦਰ, ਜਵਾਨ ਬੜੀ ਸੁਰੀਲੀ, ਪਰਮਾਤਮਾ ਨੇ ਬੜੀ ਰਸ ਵਾਲੀ ਦਿੱਤੀ। ਜਦੋਂ ਮਾਇਆ ਦੇ ਵਿੱਚ ਮਗਨ ਹੋ ਜਾਂਦਾ, ਮਾਇਆ ਦਾ ਮੋਹ ਪੈਂਦਾ, ਤੇ ਬੜਾ ਬਕਰਾਲ ਭਿਆਨਕ ਡਰਾਉਣਾ ਰੂਪ ਬੰਦੇ ਦਾ ਬਣ ਜਾਂਦਾ। ਮਹਾਰਾਜ, ਇਸ ਮਾਇਆ ਨੇ ਸਾਨੂੰ ਬੜੇ ਭਿਆਨਕ ਰੂਪ ਵਾਲੇ ਬਣਾ ਦਿੱਤਾ, ਤੋ ਪ੍ਰਸਾਦੀ ਘੁੱਲੀ ਹੈ। ਜੇਕਰ ਤੁਹਾਡੀ ਮਹਾਰਾਜ ਪ੍ਰਸਾਦੀ ਕਿਰਪਾ ਹੋ ਜਾਣੀ ਕਰੇ, ਤਾਂ ਇਸ ਮਾਇਆ ਤੋਂ ਘੁੱਲੀਏ, ਛੁਟਕਾਰਾ ਪਾਈਦਾ, ਛੁੱਟ ਸਕੀਦਾ ਹੈ।
ਲੂਕ ਕਰਤ ਬਿਕ ਬਿਕਾਰ ਬਿਖੜੇ, ਪ੍ਰਭ ਨੇਰ ਹੂ ਤੇ ਨੇਰਿਆ।
ਪਰਮੇਸ਼ਰ ਵਾਹਿਗੁਰੂ, ਆਪ ਜੀ ਦੇ ਕੋਲੋਂ ਬੰਦਾ ਆਪਣੇ ਆਪ ਨੂੰ ਲੁਕਾ ਕਰਕੇ ਮੈਨੂੰ ਕਿਹੜਾ ਰੱਬ ਦੇਖਦਾ ਹੈ, ਮੈਨੂੰ ਕਿਹੜਾ ਪਰਮਾਤਮਾ ਨਜ਼ਰ ਮਾਰ ਕੇ ਵੇਖਦਾ, ਪਰਮਾਤਮਾ ਕਿਹੜਾ ਅੰਗ ਸੰਗ ਹੈ, ਗੁਰੂ ਸਾਹਿਬ ਕਿਹੜਾ ਮੇਰੇ ਕਰਮਾਂ ਨੂੰ ਦੇਖਦੇ ਨੇ। ਗੁਰੂ ਤੋਂ ਲੁਕਾ ਕਰਕੇ, ਪਰਮਾਤਮਾ ਤੋਂ ਅਗਿਆਨੀ ਬੇਸਮਝ ਬੰਦਾ ਆਪਣੇ ਆਪ ਨੂੰ ਲੁਕਾ ਕੇ ਬਿਕਾਰ ਵਿਖੜੇ, ਜਿਹੜੇ ਵਿਖੜੇ ਬਹੁਤ ਹੀ ਬੱਜਰ, ਬੜੇ ਭਿਆਨਕ, ਖਤਰਨਾਕ ਐਸੇ ਬਿਕਾਰ ਹਨ, ਉਹਨਾਂ ਨੂੰ ਕਰਦਾ ਹੈ। ਬੁਰੇ ਕਰਮਾਂ ਨੂੰ ਲੁਕ ਲੁਕ ਕੇ ਪਰਮਾਤਮਾ ਤੋਂ ਕਰਦਾ, ਪਰੰਤੂ ਮਨਾ ਤੈਨੂੰ ਇਹ ਨਹੀਂ ਪਤਾ, ਪ੍ਰਭ ਨੇਰ ਹੂੰ ਤੇ ਨੇਰਿਆ। ਪਰਮਾਤਮਾ ਵਾਹਿਗੁਰੂ ਤਾਂ ਨੇੜੇ ਤੋਂ ਨੇੜੇ ਹੈ, ਤੇਰੇ ਹੱਥਾਂ ਨਾਲ ਬੁਰੇ ਕਰਮ ਹੁੰਦੇ, ਹੱਥਾਂ ਤੋਂ ਵੀ ਪਰਮਾਤਮਾ ਨੇੜੇ ਹੈ। ਹੱਥ ਤਾਂ ਚੱਲਦੇ ਨੇ, ਪਾਣੀ ਦਾ ਗਲਾਸ ਤਾਂ ਬੰਦਾ ਚੁੱਕਦਾ ਜੇ ਮਨ ਸਹਿਮਤ ਹੋਵੇਗਾ। ਮਨ ਕਹੇਗਾ ਪਹਾੜ ਤੋੜਨ ਵਾਸਤੇ ਤੁਰ ਪੈਂਦਾ, ਮਨ ਨਹੀਂ ਕਹਿੰਦਾ ਤੇ ਪਾਣੀ ਦਾ ਗਲਾਸ ਚੁੱਕੇ ਨਹੀਂ ਪੀ ਸਕਦਾ। ਉਹ ਜਿਹੜਾ ਮਨ ਹੈ, ਇਹ ਕਿਹਦੇ ਸਹਾਰੇ ਚੱਲਦਾ ਹੈ? ਮਨ ਪਰਮਾਤਮਾ ਵਾਹਿਗੁਰੂ ਦੀ ਜੋਤ ਦੇ ਨਾਲ ਤੁਰਦਾ ਹੈ। ਇਸ ਲਈ ਹੱਥਾਂ ਤੋਂ ਨੇੜੇ ਤੇਰਾ ਮਨ ਜਿਹੜਾ ਫੁਰਨੇ ਬਣਾਉਂਦਾ, ਤੇ ਫੁਰਨੇ ਨੂੰ ਵੀ ਪੈਦਾ ਕਰਨ ਵਾਲਾ ਪਰਮਾਤਮਾ ਬੈਠਾ ਹੈ। ਪ੍ਰਭ ਨੇਰ ਹੂੰ ਤੇ ਨੇਰਿਆ, ਤੂੰ ਤਾਂ ਲੁਕ ਲੁਕ ਕੇ ਬਕਾਰ ਕਰਦਾ ਹੈ, ਬਕਾਰਾਂ ਨੂੰ ਭੋਗਦਾ, ਪਰਮੇਸ਼ਰ ਤਾਂ ਤੇਰੇ ਨੇੜੇ ਤੋਂ ਨੇੜੇ ਤੇਰੇ ਦਿਲ ਦੇ ਵਿੱਚ ਹੀ ਬੈਠਾ ਹੈ। ਪਰਮਾਤਮਾ ਤੋਂ ਕੁਝ ਲੁਕਣਾ ਨਹੀਂ ਹੈ।
ਬਿਨਵੰਤ ਨਾਨਕ ਦਇਆ ਧਾਰੋ, ਕਾਢ ਭਵ ਜਲ ਫੇਰਿਆ।
ਬਿਨਵੰਤ ਬੇਨਤੀ ਹੈ ਸਾਡੀ, ਅਰਜੋਈ ਹੈ, ਅਰਦਾਸ ਹੈ ਆਪ ਜੀ ਦੇ ਚਰਨਾਂ ਦੇ ਵਿੱਚ, ਹੇ ਪਰਮਾਤਮਾ ਜੀ ਦਇਆ ਧਾਰੋ, ਸਾਡੇ ਤੇ ਦਇਆ ਤਰਸ ਕਰੋ, ਮਿਹਰ ਕਰੋ, ਕਿਰਪਾ ਕਰਨੀ ਕਰੋ। ਕਾਢ ਭਵ ਜਲ ਫੇਰਿਆ, ਇਹ ਜਿਹੜਾ ਸੰਸਾਰ ਸਮੁੰਦਰ ਹੈ, ਪਦਾਰਥਾਂ ਦਾ ਪਾਣੀ ਇਹਦੇ ਵਿੱਚ ਭਰਿਆ ਹੋਇਆ, ਜੰਮਣ ਮਰਨ ਦੀਆਂ ਘੁੰਮਣ ਘੇਰੀਆਂ ਪਈਆਂ ਹੋਈਆਂ ਨੇ, ਕਿਰਪਾ ਕਰਕੇ ਮਹਾਰਾਜ ਇਹਦੇ ਵਿੱਚੋਂ ਸਾਨੂੰ ਕੱਢ ਲਓ, ਮੁਕਤੀ ਦਾ ਕਿਨਾਰਾ ਦੇ ਦੇਣਾ ਕਰੋ।
ਲੋਕ ਨਿਰਤ ਨਾ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਮ।
ਦੂਸਰੇ ਸਲੋਕ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਪਿਆਰ ਭਰੇ ਬਚਨ ਕਰਦੇ ਨੇ, ਨਿਰਤ ਨਾ ਪਵੈ ਅਸੰਖ ਗੁਣ। ਹੇ ਵਾਹਿਗੁਰੂ, ਆਪ ਜੀ ਦੇ ਅੰਦਰ ਤਾਂ ਨਿਰੇ ਗੁਣ ਹੀ ਗੁਣ ਹਨ, ਸਭ ਗੁਣ ਕਿਸ ਹੀ ਨਾਹੀ ਹਰ ਪੂਰ ਭੰਡਾਰੀਆ, ਪਰਮਾਤਮਾ ਹੀ ਗੁਣਾਂ ਦਾ ਭਰਿਆ ਹੋਇਆ ਪੂਰਾ ਭੰਡਾਰਾ ਖਜ਼ਾਨਾ ਹੈ। ਕਿਸੇ ਬੰਦੇ ਵਿੱਚ ਗੁਣ ਤੇ ਔਗਣ ਸਮਾਨ ਹੁੰਦੇ, ਕਿਸੇ ਵਿੱਚ ਔਗਣ ਬਹੁਤੇ, ਕਿਸੇ ਵਿੱਚ ਗੁਣ ਬਹੁਤੇ ਹੋ ਸਕਦੇ ਨੇ, ਸਾਰੇ ਗੁਣਾਂ ਦਾ ਖਜ਼ਾਨਾ ਤੇ ਪਰਮਾਤਮਾ ਆਪ ਹੈ। ਕਿੰਨੇ ਗੁਣ ਹਨ ਉਸ ਵਿੱਚ ਨਿਰਤ ਨਾ ਪਵੇ,
ਨਿਰਤ ਨਾਮ ਹੈ, ਨਿਰਨਾ ਕਰਕੇ ਉਹਦਾ ਅੰਦਾਜ਼ਾ ਨਹੀਂ ਪਾਇਆ ਜਾ ਸਕਦਾ। ਅਸੰਖ ਗੁਣ ਗਿਣਤੀ ਤੋਂ ਰਹਿਤ ਗੁਣ ਹਨ, ਖੂਬੀਆਂ ਨੇ, ਵਡਿਆਈਆਂ ਹਨ ਪਰਮਾਤਮਾ ਜੀ ਦੇ ਵਿੱਚ। ਉੱਚਾ ਪ੍ਰਭ ਕਾ ਨਾਉ, ਉਸ ਪਰਮਾਤਮਾ ਵਾਹਿਗੁਰੂ ਦਾ ਨਾਉਂ ਜਿਹੜਾ ਨਾਮ ਹੈ ਇਹ ਵੀ ਉੱਚਾ ਹੈ। ਜੇ ਕਿਸੇ ਨੇ ਵਾਹਿਗੁਰੂ ਜੀ ਵਾਲੇ ਗੁਣ ਲੈਣੇ ਜ਼ਿੰਦਗੀ ਵਿੱਚ, ਉੱਚੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੇ, ਹੌਲੀ ਹੌਲੀ ਨਾਮੀ ਵਾਲੇ ਗੁਣ ਨਾਮ ਜਪਣ ਵਾਲੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਫਿਰ ਹਰ ਕਾ ਸੇਵਕ ਸੋ ਹਰ ਜਿਹਾ, ਪਰਮਾਤਮਾ ਦਾ ਪਿਆਰਾ ਪਰਮਾਤਮਾ ਜੈਸਾ ਹੀ ਬਣ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਗੁਣਾਂ ਦਾ ਨਿਰਣਾ ਕਰਕੇ ਅੰਤ ਨਹੀਂ ਪਾਇਆ ਜਾਂਦਾ। ਗਿਣਤੀ ਤੋਂ ਰਹਿਤ ਗੁਣਾਂ ਦਾ ਮਾਲਕ ਹੈ ਪਰਮਾਤਮਾ। ਉਸ ਵਾਹਿਗੁਰੂ ਦਾ ਨਾਮ ਵੀ ਸਾਰਿਆਂ ਤੋਂ ਉੱਚਾ ਹੈ।
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ।
ਸਾਡੀ ਦਾਸਾਂ ਦੀ ਅਰਦਾਸ ਹੈ, ਬੇਨਤੀ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਜੋਦੜੀ ਹੈ, ਮਿਲੈ ਨਿਥਾਵੇ ਥਾਉ। ਅਸੀਂ ਤਾਂ ਸਰੂਪ ਰੂਪ ਥਾਂ ਦੀ ਪ੍ਰਾਪਤੀ ਤੋਂ ਸੱਖਣੇ ਹੋਣ ਕਰਕੇ ਨਿਥਾਵੇ ਤੁਰੇ ਫਿਰਦੇ ਹਾਂ, ਆਤਮਕ ਸਰੂਪ ਦੀ ਪ੍ਰਾਪਤੀ ਨਹੀਂ ਹੋਈ ਹੈ। ਮਹਾਰਾਜ ਕਿਰਪਾ ਕਰਕੇ ਸਾਨੂੰ ਨਥਾਵਿਆਂ ਨੂੰ ਸਰੂਪ ਰੂਪੀ ਥਾਂ ਦੀ ਪ੍ਰਾਪਤੀ ਦਾ ਟਿਕਾਣਾ ਮਿਲ ਜਾਵੇ, ਥਾਂ ਮਿਲ ਜਾਣਾ ਕਰੇ।
ਅੰਤ ਦੂਸਰ ਨਾਹੀ ਠਾਓ ਕਾ ਪਹਿ ਜਾਈਐ।
ਪਰਮਾਤਮਾ ਜੀ ਦਾ ਜਸ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਉਚਾਰਨ ਕਰਦੇ ਨੇ, ਦੂਸਰ ਨਾਹੀ ਠਾਓ, ਆਪ ਜੀ ਤੋਂ ਬਿਨਾਂ ਦੂਸਰ ਕੋਈ ਹੋਰ ਦੂਜਾ ਠਾਉ ਟਿਕਾਣਾ ਨਹੀਂ ਹੈ। ਕੋਈ ਐਸੀ ਜਗ੍ਹਾ ਨਹੀਂ, ਕੋਈ ਸਥਾਨ ਨਹੀਂ ਹੈ ਜਿੱਥੇ ਅਸੀਂ ਜਾ ਕੇ ਬੈਠ ਜਾਣਾ ਕਰੀਏ। ਕਾ ਪਹਿ ਜਾਈਏ, ਮਹਾਰਾਜ ਤੁਹਾਨੂੰ ਛੱਡ ਕਰਕੇ ਕਿਹਦੇ ਪਾਸ ਜਾਣਾ ਕਰੀਏ। ਆਪ ਜੀ ਵਰਗਾ ਦਿਆਲੂ, ਤੁਹਾਡੇ ਵਰਗਾ ਕਿਰਪਾਲੂ ਅਤੇ ਮਿਹਰਬਾਨ, ਦੀਨ ਦੁਨੀਆਂ ਦਾ ਸਹਾਰਾ ਕੋਈ ਨਹੀਂ ਦਿਸਦਾ ਹੈ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ।
ਅੱਠੇ ਪਹਿਰ 24 ਘੰਟੇ ਦਿਨ ਰਾਤ ਆਪਣੇ ਘਰ ਦੋਵੇਂ ਹੱਥਾਂ ਨੂੰ ਜੋੜ ਕਰਕੇ ਉਹ ਪ੍ਰਭੂ ਪਰਮਾਤਮਾ ਨੂੰ ਧਿਆਇਆ ਕਰੀਏ। ਧਿਆ ਕਾਰ ਬਿਰਤੀ ਬਣਾ ਕਰਕੇ ਹੱਥ ਕਿਹੜੇ ਨੇ? ਇੱਕ ਮਨ ਅਤੇ ਦੂਸਰਾ ਬੁੱਧੀ ਹੈ। ਮਨ ਬੁੱਧੀ ਰੂਪ ਦੋਵੇਂ ਹੱਥ ਜੋੜ ਕੇ ਪਰਮਾਤਮਾ ਜੀ ਦੇ ਨਾਮ ਦਾ ਧਿਆਨ ਕਰੀਏ, ਉਸ ਦੇ ਨਾਮ ਦਾ ਚਿੰਤਨ ਕਰਨਾ ਕਰੀਏ।
ਧਿਆਏ ਸੋ ਪ੍ਰਭ ਸਦਾਏ ਆਪਣਾ ਮਨ ਚਿੰਦਿਆ ਪਾਈਐ।
ਜਦੋਂ ਉਹ ਪਰਮਾਤਮਾ ਆਪਣੇ ਮਾਲਕ ਵਾਹਿਗੁਰੂ ਜੀ ਨੂੰ ਜੀਵ ਸਦਾ ਧਿਆਉਂਦਾ ਰਹੇਗਾ, ਧਿਆਉਂਦਾ ਧਿਆਉਂਦਾ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਹੀ ਹੋ ਜਾਵੇਗਾ। ਉਹਦੇ ਵਾਲੇ ਗੁਣ, ਵਾਹਿਗੁਰੂ ਵਾਲੀਆਂ ਜਿਹੜੀਆਂ ਚੰਗਿਆਈਆਂ ਸਿੱਖ ਦੇ ਜੀਵਨ ਵਿੱਚ ਆ ਕੇ ਸਮਾ ਜਾਂਦੀਆਂ ਨੇ, ਤਾਂ ਸਤਿਗੁਰੂ ਕਹਿੰਦੇ ਮਨ ਹੈ ਚਿੰਦਿਆ ਪਾਈਐ। ਜਿਹੜਾ ਸਿਮਰਨ ਕਰਨ ਤੋਂ ਪਹਿਲਾਂ ਮਨ ਦੇ ਅੰਦਰ ਚੇਤਵਨੀਆਂ ਕਰਦਾ ਸੀ, ਬੰਦਾ ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਪ੍ਰਾਪਤ ਹੋ ਜਾਵੇ, ਆਹ ਸੁੱਖ ਮਿਲੇ, ਇੰਨਾ ਪਦਾਰਥ ਮਿਲ ਜਾਵੇ, ਉਹ ਸਿਮਰਨ ਕਰਨ ਕਰਕੇ ਪਿਛਲੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਅਤੇ ਅੱਗੇ ਨੂੰ ਉਹਦੇ ਫੁਰਨੀ ਮਿਟ ਜਾਂਦੇ ਨੇ। ਕਿਉਂਕਿ ਜਦੋਂ ਵਾਹਿਗੁਰੂ ਦਾ ਰੂਪ ਹੀ ਹੋ ਗਿਆ ਸਿਮਰਨ ਕਰਦਾ ਪਰਮਾਤਮਾ ਅੰਦਰ ਤੇ ਕੋਈ ਫੁਰਨਾ ਹੀ ਨਹੀਂ ਹੈ। ਪਿਛਲੇ ਫੁਰਨਿਆਂ ਨੂੰ ਪੂਰੇ ਕਰਕੇ ਆਪਣਾ ਸਰੂਪ ਕਰ ਲੈਂਦਾ, ਮਨ ਚਿੰਦਿਆ, ਧਰਮ ਅਰਥ ਕਾਮ ਤੇ ਮੋਖ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਅਜਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਿਵ ਲਾਈਐ।
ਜਿਹੜਾ ਜੀਵ ਤੂੰ ਆਪਣੇ ਮਨ ਦੇ ਅੰਦਰ ਮਾਣ ਐਵੇਂ ਔਗਣਾਂ ਦਾ ਭਰਿਆ ਗੁਣੀ ਸਮਝ ਕਰਕੇ ਹੰਕਾਰ ਕਰੀ ਜਾਂਦਾ, ਚਾਰ ਅੱਖਰਾਂ ਦਾ ਬੋਧ ਨਹੀਂ ਤੇ ਵਿਦਵਾਨ ਬਣ ਕੇ ਐਵੇਂ ਹੰਕਾਰ ਦੀ ਪੰਡ ਚੁੱਕੀ ਫਿਰਦਾ, ਇਹਨੂੰ ਤਾਜ ਤਿਆਗ ਦੇ। ਮੋਹ ਨਾਮ ਹੈ ਸਰੀਰਾਂ ਦਾ, ਸੰਬੰਧੀਆਂ ਦਾ ਮੋਹ ਕਰਦਾ, ਸਰੀਰਾਂ ਨਾਲ ਜੁੜਿਆ ਇਹ ਵੀ ਛੱਡ ਦੇ। ਵਿਕਾਰ ਦੂਜਾ ਤੇ ਜਿਹੜੇ ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦਾ ਤਿਆਗ ਕਰ ਦੇ ਤੇ ਦੂਜਾ ਨਾਮ ਤੇਰੇ ਅੰਦਰ ਜਿਹੜੀ ਦੁਬਧਾ ਦਵੈਤ ਪਈ ਹੋਈ ਹੈ ਇਹ ਵੀ ਇਸ ਪ੍ਰਕਾਰ ਦੇ ਨਾਲ ਤਜ ਤੈਨੂੰ ਤਿਆਗਣੀ ਪਵੇਗੀ। ਜਦੋਂ ਇਹ ਚੀਜ਼ਾਂ ਛੁੱਟ ਜਾਂਦੀਆਂ, ਦਵੈਤ ਨਿਕਲ ਗਈ, ਵਿਕਾਰ ਮਿਟ ਗਏ, ਮੋਹ ਚੁੱਕਿਆ ਗਿਆ, ਮਾਣ ਹੰਕਾਰ ਛੱਡਿਆ ਗਿਆ, ਏਕ ਸਿਉਂ ਲਿਵ ਲਾਈਐ, ਫੇਰ ਕਿਤੇ ਜਾ ਕੇ ਭਾਈ ਇੱਕ ਪਰਮਾਤਮਾ ਨਾਲ ਲਿਵ ਜੁੜਦੀ, ਸੁਰਤ ਜੁੜਦੀ ਹੈ।
ਅਰਪ ਮਾਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ।
ਜਿਹੜਾ ਆਪਣਾ ਤੂੰ ਮਨ ਸਮਝੀ ਬੈਠਾ ਇਹ ਪਰਮਾਤਮਾ ਦੀ ਦਾਤ ਦਿੱਤੀ ਹੋਈ, ਮਨ ਵੀ ਤੇਰਾ ਆਪਣਾ ਨਹੀਂ ਹੈ। ਜੇ ਆਪਣਾ ਹੋਵੇ ਤੇਰੇ ਕਹਿਣੇ ਵਿੱਚ ਕਿਉਂ ਨਹੀਂ ਚੱਲਦਾ? ਤੇ ਇਸ ਲਈ ਦੂਸਰਾ ਜਿਹੜਾ ਤਨ ਸਰੀਰ ਹੈ ਇਹ ਵੀ ਪੰਜਾਂ ਤੱਤਾਂ ਤੋਂ ਬਣਾਇਆ, ਪਰਮਾਤਮਾ ਦਾ ਦਿੱਤਾ ਹੋਇਆ। ਇਸ ਲਈ ਕੁਝ ਸਮੇਂ ਵਾਸਤੇ ਇਹ ਤਨ ਸਰੀਰ ਤੈਨੂੰ ਦਿੱਤਾ ਵਾਹਿਗੁਰੂ ਜੀ ਨੇ। ਇਹ ਦੋਵੇਂ ਚੀਜ਼ਾਂ ਆਪਣੇ ਪ੍ਰਭੂ ਦੇ ਅੱਗੇ ਮਨ ਜਿਹੜਾ ਹੈ ਮਨ ਦੇ ਸੰਕਲਪ ਅਰਪ ਦੇ ਪਰਮਾਤਮਾ ਨੂੰ ਭੇਟਾ ਕਰਦੇ। ਮਹਾਰਾਜ ਮੇਰੇ ਮਨ 'ਚ ਕੋਈ ਸੰਕਲਪ ਹੀ ਨਾ ਉੱਠਣਾ ਕਰੇ, ਫੁਰਨਾ ਹੀ ਨਾ ਪੈਦਾ ਕਰ। ਜਦੋਂ ਮਨ ਹੀ ਦੇ ਦਿੱਤਾ ਤਾਂ ਫੁਰਨੇ ਕਿੱਥੋਂ ਬਣਨਗੇ? ਤਨ ਜਿਹੜਾ ਸਰੀਰ ਹੈ ਇਹ ਸੇਵਾ ਦੇ ਵਿੱਚ ਲਾ ਕੇ ਪਰਮਾਤਮਾ ਨੂੰ ਅਰਪ ਦੇਣਾ ਕਰ, ਆਪ ਸਗਲ ਮਟਾਈ ਹੈ। ਜਦੋਂ ਮਨ ਦੇ ਦੇਵੇਂਗਾ, ਤਨ ਦੇ ਦੇਵੇਂਗਾ, ਫਿਰ ਆਪਾ ਭਾਵ ਹੰਗਤਾ ਹੰਕਾਰ ਜਿਹਦੇ ਕਰਕੇ ਬ੍ਰਹਮ ਰੂਪ ਤੋਂ ਵਿਛੜ ਕੇ ਤੂੰ ਜੀਵ ਬਣਿਆ ਫਿਰਦਾ, ਇਹ ਸਾਰਾ ਹੀ ਮਿਟ ਜਾਵੇਗਾ, ਦੂਰ ਹੋ ਜਾਵੇਗਾ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦਾ ਪਿਆਰਾ ਸਿੱਖ ਬਿਨਵੰਤ ਬੇਨਤੀ ਕਰਦਾ ਗੁਰੂ ਦੇ ਚਰਨਾਂ ਵਿੱਚ ਕਿ ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ, ਤਮਾਮ ਜੀਵਾਂ 'ਤੇ ਬਖਸ਼ਿਸ਼ਾਂ ਕਰਦੇ ਆਏ, ਮੇਰੇ ਵਾਸਤੇ ਬਖਸ਼ਿਸ਼ ਕਿਉਂ ਨਹੀਂ ਆਪ ਜੀ ਵਰਤਾਉਂਦੇ? ਤਾਂ ਉਸ ਵੇਲੇ ਜਦੋਂ ਕਿਰਪਾ ਕਰਦਾ ਪਰਮਾਤਮਾ ਸਾਚ ਨਾਮ ਸਮਾਈਐ, ਫਿਰ ਸੱਚੇ ਨਾਮ ਦੇ ਵਿੱਚ ਜੀਵ ਦੀ ਸਮੌਤਾ ਬਣ ਜਾਂਦੀ ਹੈ, ਨਾਮੀ ਦੇ ਵਿੱਚ ਅਭੇਦਤਾ ਹੋ ਜਾਂਦੀ ਗੁਰੂ ਦੀ ਕਿਰਪਾ ਨਾਲ।
ਸਲੋਕ ਰੇ ਮਨ ਤਾਂ ਕਉ ਧਿਆਈਐ ਸਭ ਬਿਦ ਜਾ ਕੇ ਹਾਥ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਪਿਆਰੇ ਮਨਾ, ਉਸ ਪਰਮਾਤਮਾ ਨੂੰ ਸਦਾ ਧਿਆਇਆ ਕਰ ਜਿਸ ਦੇ ਹੱਥ ਵਸ, ਜਿਸ ਦੇ ਅਧੀਨ, ਜਿਹਦੇ ਹੁਕਮ ਦੇ ਵਿੱਚ ਸਾਰੀਆਂ ਵਿਧੀਆਂ ਬੰਨੀਆਂ ਪਈਆਂ ਨੇ। ਜਿਹੜੀ ਵਿਧ ਨਹੀਂ ਬਣਦੀ ਪਰਮਾਤਮਾ ਉਹ ਵੀ ਬਣਾ ਕੇ ਦਿਖਾ ਦਿੰਦਾ। ਬੰਦਾ ਜ਼ੋਰ ਲਾਉਂਦਾ ਥੱਕ ਜਾਂਦਾ, ਰਿੱਧੀਆਂ ਸਿੱਧੀਆਂ ਵਾਲੇ ਤਾਕਤਾਂ ਵਾਲੇ ਜ਼ੋਰ ਲਾ ਲਾ ਥੱਕ ਜਾਂਦੇ ਨੇ, ਪਰਮਾਤਮਾ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਕੋਈ ਮੇਟ ਸਕਦਾ ਹੈ। ਜਿਸ ਦੇ ਸਾਰੀਆਂ ਵਿਧੀਆਂ ਹੱਥ ਵਸ ਨੇ, ਅਧੀਨ ਹਨ ਮਨ, ਉਸ ਵਾਹਿਗੁਰੂ ਨੂੰ ਸਦਾ ਧਿਆਇਆ ਕਰ।
ਰਾਮ ਨਾਮ ਧਨ ਸੰਚੀਐ ਨਾਨਕ ਨਿਭਹਿ ਸਾਥ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਰਾਮ ਪਰਮਾਤਮਾ ਦੇ ਨਾਮ ਦਾ ਜਿਹੜਾ ਧਨ ਹੈ ਇਹਨੂੰ ਸਾਂਚੀਏ ਜ਼ਿੰਦਗੀ ਵਿੱਚ ਇਕੱਠਾ ਕਰ ਲੈ। ਨਾਨਕ ਨਿਭਹਿ ਸਾਥ, ਇਹ ਨਾਮ ਜਪਿਆ ਤੇਰਾ ਸਾਥੀ ਬਣੇਗਾ, ਅੰਤਲੇ ਸਮੇਂ ਤੇਰੇ ਨਾਲ ਖੜੇਗਾ। ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈਂਡੇ ਮੈਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਇਹ ਨਾਮ ਤੇਰਾ ਸੱਚਾ ਸਾਥੀ ਬਣੇਗਾ। ਉਸ ਨਾਮ ਧਨ ਨੂੰ ਇਕੱਠਾ ਕਰ ਜ਼ਿੰਦਗੀ ਵਿੱਚ।
ਅੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀਂ ਕੋਏ।
ਪਰਮਾਤਮਾ ਦਾ ਜਸ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਸਾਥੀ ਅੜਾ ਪ੍ਰਭ ਏਕ, ਜੀਵ ਦਾ ਇੱਕੋ ਇੱਕ ਪ੍ਰਭੂ ਪਰਮਾਤਮਾ ਸੱਚਾ ਸਾਥੀ ਹੈ, ਮਾਤ ਲੋਕ ਤੇ ਪਰਲੋਕ ਦੋਹਾਂ ਲੋਕਾਂ ਦਾ। ਦੂਸਰ ਨਾਹੀਂ ਕੋਏ, ਪਰਮਾਤਮਾ ਤੋਂ ਬਿਨਾਂ ਭਾਈ ਦੂਜਾ ਕੋਈ ਬਾਂਹ ਪਕੜਨ ਵਾਲਾ ਨਹੀਂ। ਦੁਨੀਆਂ ਦੇ ਸਾਥੀ ਤਾਂ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਉਸ ਪਰਮਾਤਮਾ ਤੋਂ ਬਿਨਾਂ ਕੋਈ ਸਾਥੀ ਨਹੀਂ ਜੀਵਦਾ।
ਆਨ ਥਨੰਤਰ ਆਪ ਜਲ ਥਲ ਪੂਰ ਸੋਏ।
ਥਾਨ ਨਾਮ ਹੈ ਮਕਾਨਾਂ ਮੰਦਰਾਂ ਦਾ, ਥਨੰਤਰ ਜਿਹੜੇ ਮੰਦਰਾਂ ਵਿੱਚ ਜੀਵ ਮਨੁੱਖ ਰਹਿੰਦੇ ਨੇ, ਮਕਾਨਾਂ ਵਿੱਚ ਵੀ ਜੀਵਾਂ ਦੇ ਅੰਦਰ ਵੀ ਪਰਮੇਸ਼ਰ ਵਾਹਿਗੁਰੂ ਆਪ ਹੀ ਜਿਹੜਾ ਐਸਾ ਵਿਆਪਕ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਲ ਥਲ ਪੂਰ ਸੋਏ, ਜਲਾਂ ਪਾਣੀਆਂ ਦੇ ਵਿੱਚ ਵੀ, ਥਲ ਖੁਸ਼ਕ ਮਾਰੂ ਥਲ ਦੇ ਟਿੱਬਿਆਂ ਵਿੱਚ ਵੀ, ਸਾਰਿਆਂ ਵਿੱਚ ਸੋਏ ਤਤ ਪਾਦਾ ਲਖ ਅਰਥ ਪਰਮਾਤਮਾ ਵਿਆਪਕ ਹੈ।
ਜਲ ਥਲ ਮਹੀਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ।
ਜਲ ਦਾ ਅਰਥ ਪਾਣੀ, ਪਾਣੀ ਵਾਂਗ ਜਿਹੜੇ ਕੋਈ ਨਿਮਰਤਾ ਵਾਲੇ ਗੁਰਸਿੱਖ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਜਾਂਦਾ, ਜਲ ਪਾਣੀਆਂ ਵਾਂਗ ਨਿਮਰਤਾ ਵਾਲਿਆਂ ਵਿੱਚ। ਥਲ ਖੁਸ਼ਕ ਜਿਹੜੇ ਖੁਸ਼ਕ ਆਪਣੇ ਕਠੋਰ ਸੁਭਾਅ ਵਾਲੇ ਨੇ, ਸਖ਼ਤ ਸ਼ਬਦਾਂ ਨੂੰ ਵਰਤਣ ਵਾਲੇ ਉਹਨਾਂ ਵਿੱਚ ਵੀ। ਮਹੀ ਨਾਮ ਧਰਤੀ ਦਾ, ਧਰਤੀ ਵਿੱਚ ਧੀਰਜ ਹੁੰਦਾ, ਜਿਹੜੇ ਧੀਰਜ ਖਿਮਾ ਵਾਲੇ ਨੇ ਉਹਨਾਂ ਅੰਦਰ। ਤੇ ਅਲ ਆਕਾਸ਼ ਨਰਖੋਭ ਹੈ, ਨਰਖੋਭ ਬਿਰਤੀ ਵਾਲਿਆਂ ਦੇ ਵਿੱਚ ਸਾਰਿਆਂ ਵਿੱਚ ਹੀ ਪਰਮਾਤਮਾ ਪੂਰ ਰਹਿਆ ਵਿਆਪਕ ਹੋ ਰਿਹਾ ਹੈ। ਸਰਬਦਾਤਾ ਸਾਰਿਆਂ ਦਾ ਮਾਲਕ ਹੈ, ਪ੍ਰਭੂ ਪਰਮਾਤਮਾ ਧਨੀ ਸਾਰਿਆਂ ਜੀਵਾਂ ਨੂੰ ਦਾਤਾਂ ਦਿੰਦਾ ਮਾਲਕ ਬਣ ਕਰਕੇ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ।
ਗੋਪਾਲ ਪ੍ਰਿਥਵੀ ਦਾ ਪਾਲਕ, ਗੋ ਵੇਦਾਂ ਕਰਕੇ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਗੋਬਿੰਦ ਪਰਮਾਤਮਾ ਹੈ। ਅੰਤ ਨਾਹੀ ਉਸ ਵਾਹਿਗੁਰੂ ਦਾ ਕਦੇ ਸ਼ਕਤੀ ਬਿਰਤੀ ਦੇ ਨਾਲ, ਇਸ ਲਈ ਗਿਆਨ ਧਿਆਨ ਦੇ ਨਾਲ ਕੋਈ ਅੰਤ ਨਹੀਂ ਪਾ ਸਕਦਾ। ਬੇਅੰਤ ਗੁਣ, ਉਹਦੇ ਗੁਣ ਵੀ ਬੇਅੰਤ ਨੇ, ਕਿਆ ਗਣੀ ਉਸ ਵਾਹਿਗੁਰੂ ਦੇ ਗੁਣਾਂ ਨੂੰ, ਕਿਵੇਂ ਕੋਈ ਗਿਣ ਸਕਦਾ, ਨਹੀਂ ਗਿਣਤੀ ਹੋ ਸਕਦੀ।
ਭਜ ਸਰਣ ਸਵਾਮੀ ਸੁਖ ਹੈ ਗਾਮੀ ਤਿਸ ਬਿਨਾ ਅੰਨ ਨਾਹੀ ਕੋਏ।
ਉਹ ਸਵਾਮੀ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਭਾਜੋ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਸੁਖ ਹੈ ਗਾਮੀ ਤੇਰਾ ਸੁੱਖਾਂ ਵਿੱਚ ਗਮਨ ਕਰਵਾ ਦੇਵੇਗਾ, ਸਾਰੇ ਸੁੱਖ ਤੇਰੀ ਝੋਲੀ ਵਿੱਚ ਆ ਕੇ ਪੈ ਜਾਣਗੇ। ਤਿਸ ਬਿਨਾ ਅੰਨ ਨਾਹੀ ਕੋਏ, ਪਰਮਾਤਮਾ ਤੋਂ ਬਿਨਾਂ ਸੁਖ ਦੇਣ ਵਾਲਾ ਦੂਸਰਾ ਕੋਈ ਨਹੀਂ ਕਿਹਾ ਜਾਂਦਾ।
ਬਿਨਵੰਤ ਨਾਨਕ ਦਇਆ ਧਾਰ ਹੋ ਤਿਸ ਪ੍ਰਾਪਤ ਨਾਮ ਹੋਏ।
ਬਿਨਵੰਤ ਬੇਨਤੀ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ, ਕਹਿੰਦੇ ਮਾਲਕ ਗੁਰੂ ਦੇ ਚਰਨਾਂ ਦੇ ਅੰਦਰ, ਹੇ ਮੇਰੇ ਸਤਿਗੁਰੂ ਜੀ ਦਇਆ ਧਾਰ ਹੋ, ਜਿਨ੍ਹਾਂ ਜਿਨ੍ਹਾਂ ਜੀਵਾਂ ਤੇ ਆਪ ਜੀ ਨੇ ਦਇਆ ਕੀਤੀ, ਤਰਸ ਕੀਤਾ, ਮਿਹਰ ਕਰਨਾ ਕੀਤੀ ਹੈ, ਤਿਸ ਪ੍ਰਾਪਤ ਨਾਮ ਹੋਏ। ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਨਾਮ ਮਿਲ ਜਾਂਦਾ, ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਤੇ ਨਾਮੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ।
ਅੱਗੇ ਸਲੋਕ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਚਿੱਤ ਦੇ ਅੰਦਰ ਚਿਤਵਨੀ ਕੀਤੀ ਸੀ ਭਾਈ, ਉਹ ਸਾਰੇ ਪਦਾਰਥ ਹੀ ਪਰਮਾਤਮਾ ਦੇ ਦਰ ਤੋਂ ਪਾ ਲਏ ਹਨ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਜਿਹੜੇ ਵਾਹਿਗੁਰੂ ਜੀ ਦੇ ਸੱਚੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਨੂੰ ਸਵਾਇਆ ਸਾਰੇ ਸੁੱਖਾਂ ਦੀਆਂ ਦਾਤਾਂ ਮਿਲ ਜਾਂਦੀਆਂ ਨੇ। ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਵਾਹਿਗੁਰੂ ਜੀ ਦਾ ਜਸ ਕਰਦੇ ਚੌਥੀ ਪਦੇ ਪੌੜੀ ਦੇ ਅੰਦਰ ਅਬ ਮਨ ਛੂਟ ਗਿਆ, ਹੁਣ ਸਾਡਾ ਮਨ ਵਿਕਾਰਾਂ ਦੇ ਵੱਲੋਂ, ਵਾਹਿਗੁਰੂ ਦੀ ਜਿਹੜੀ ਐਸੀ ਮਾਇਆ ਹੈ ਉਹਦੀ ਪਕੜ ਵੱਲੋਂ ਛੁੱਟ ਗਿਆ ਹੈ, ਬੰਦ ਖਲਾਸੀ ਹੋ ਗਈ, ਮੁਕਤ ਹੋ ਗਿਆ। ਕਾਹਦੇ ਨਾਲ ਮੁਕਤ ਹੋਇਆ? ਸਾਧੂ ਸੰਗ ਮਿਲੇ, ਪੂਰਨ ਸਾਧੂ ਗੁਰੂ ਦੇ ਪਿਆਰੇ ਗੁਰਸਿੱਖਾਂ ਗੁਰਮੁਖਾਂ ਦੀ ਸੰਗਤ ਮਿਲ ਗਈ, ਪੂਰੇ ਗੁਰੂ ਦੀ ਸੰਗਤ ਵਿੱਚ ਮਿਲਣ ਕਰਕੇ ਮਨ ਛੁੱਟ ਗਿਆ ਬਕਾਰਾਂ ਵੱਲੋਂ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਜਦੋਂ ਮੁਖੀ ਗੁਰਾਂ ਦੇ ਸਿੱਖ ਗੁਰਮੁਖ ਬਣ ਕੇ ਗੁਰਸਿੱਖਿਆ ਲੈ ਕਰਕੇ ਨਾਮ ਲੈਣਾ ਕੀਤਾ, ਜਪਣਾ ਸ਼ੁਰੂ ਕਰ ਦਿੱਤਾ, ਐਸੀ ਬਖਸ਼ਿਸ਼ ਹੋ ਗਈ, ਦੋ ਜੋਤਾਂ ਤੋਂ ਇੱਕ ਜੋਤ ਹੋ ਗਈ। ਜੋਤੀ ਜੋਤ ਰਲੇ, ਜੋਤੀ ਪਰਮਾਤਮਾ, ਵਾਹਿਗੁਰੂ ਸਵੈਂ ਜੋਤ ਹੈ ਪਰਮਾਤਮਾ, ਤੇ ਜੀਵ ਦੇ ਅੰਦਰ ਜਿਹੜੀ ਜੋਤ, ਇਹਨੂੰ ਪ੍ਰਤਕ ਜੋਤ ਕਹਿੰਦੇ ਨੇ। ਜਿਸ ਤਰ੍ਹਾਂ ਦੀਵੇ ਲੱਖਾਂ ਜਗਦੇ ਹੋਣ, ਸੂਰਜ ਦੇ ਚਾਨਣ ਵਿੱਚ ਹੀ ਚਾਨਣ ਲੀਨ ਹੋ ਜਾਂਦਾ, ਸੂਰਜ ਨਿਆਈ ਪਰਮਾਤਮਾ, ਦੀਵਿਆਂ ਦੀ ਨਿਆਈ ਜੀਵਾਂ ਦੀਆਂ ਜਿਹੜੀਆਂ ਜੋਤਾਂ ਹਨ, ਇਹ ਸਾਰੀਆਂ ਜੋਤਾਂ ਜਾ ਕਰਕੇ ਸਵੈਂਗ ਜੋਤ ਵਿੱਚ ਰਲੇ ਰਲ ਜਾਂਦੀਆਂ ਹਨ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਅਗਾਨਿਆ।
ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਤ, ਸਿਮਰਨ ਕਰਨ ਦੇ ਨਾਲ, ਚਿੰਤਨ ਕਰਨ ਦੇ ਨਾਲ ਚਾਰ ਬੱਜਰ ਪਾਪ ਮਿਟ ਜਾਂਦੇ ਨੇ। ਬੁਝੀ ਤਪਤ ਅਗਾਨਿਆ, ਤਪਤ ਜਿਹੜੀ ਅੰਦਰ ਵਿਕਾਰਾਂ ਦੀ, ਤ੍ਰਿਸ਼ਨਾ ਦੀ, ਮਾਇਆ ਦੀ ਡੋ ਅੱਗ ਲੱਗੀ ਸੀ, ਇਹ ਸਾਰੀ ਬੁਝ ਜਾਂਦੀ ਹੈ। ਜੰਮਣ ਮਰਨ ਦੀ, ਮਾਤਾ ਦੇ ਗਰਭ ਦੀ, ਜਿੰਨੀ ਵੀ ਇਸ ਪ੍ਰਕਾਰ ਜਠਰਾਗਨ ਅਗਨੀ ਹੈ, ਇਹਦਾ ਸੇਕ ਮੁੱਕ ਜਾਂਦਾ ਹੈ ਸਾਧ ਸੰਗਤ ਜੀ।
ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ।
ਜਿਨ੍ਹਾਂ ਗੁਰਸਿੱਖਾਂ ਦੀ ਪੂਜਾ ਬੁੱਧੀ ਗੁਰੂ ਨੇ ਪਕੜ ਲੈਣਾ ਕੀਤੀ ਹੈ ਤੇ ਦਇਆ ਤਰਸ ਕਰਕੇ ਆਪਣੇ ਘਰ ਮਾਨਿਆ, ਆਪਣੇ ਕਰਕੇ ਮੰਨ ਲਿਆ ਵੀ ਇਹ ਮੇਰਾ ਸਿੱਖ ਹੈ। ਬਹੁਤ ਵੱਡਾ ਮਾਣ ਹੈ ਜਦੋਂ ਗੁਰੂ ਬਾਂਹ ਪਕੜ ਕੇ ਕਹਿ ਦੇਵੇ ਇਹ ਮੇਰਾ ਸਿੱਖ ਹੈ, ਤੇ ਸਿੱਖ ਬਣਨਾ ਬਹੁਤ ਔਖਾ ਹੈ। ਅਸੀਂ ਤੇ ਅੱਜ ਗੁਰੂ ਬਣਨੇ ਸ਼ੁਰੂ ਹੋ ਗਏ, ਕੋਈ ਕੱਚੇ ਪਿੱਲੇ ਬ੍ਰਹਮ ਗਿਆਨੀ ਥਾਂ ਥਾਂ ਤੇ ਬਣੇ ਬੈਠੇ, ਕੋਈ ਕੁਝ ਕਰਦਾ ਕੋਈ ਕੁਝ ਕਰਦਾ, ਸਿੱਖ ਬਣਨਾ ਬਹੁਤ ਔਖਾ ਹੈ। ਜਦੋਂ ਗੁਰੂ ਸਾਹਿਬ ਬੁੱਧੀ ਰੂਪ ਬਾਂਹ ਨੂੰ ਪਕੜ ਲੈਂਦੇ ਤੇ ਆਪਣਾ ਕਰਕੇ ਮੰਨਦੇ ਨੇ, ਮਾਣ ਹੁੰਦਾ ਗੁਰੂ ਨੂੰ ਵੀ ਇਹ ਮੇਰਾ ਪਿਆਰਾ ਸਿੱਖ ਹੈ ਨਿਮਰਤਾ ਵਾਲਾ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਜਦੋਂ ਗੁਰੂ ਸਾਹਿਬ ਸਿੱਖ ਦੀ ਪੂਜਾ ਪਕੜ ਕੇ ਬੁੱਧੀ ਨੂੰ ਪਕੜ ਕਰਕੇ ਅੰਕ ਆਪਣੀ ਸ਼ਰਨ ਵਿੱਚ ਲਿਆ ਕੇ ਗੋਦ ਵਿੱਚ ਬਿਠਾ ਲਵੇ, ਸਾਧ ਸੰਗਤ ਦੀ ਗੋਦ ਵਿੱਚ ਜਿਨ੍ਹਾਂ ਨੂੰ ਗੁਰੂ ਨੇ ਬਿਠਾ ਲੈਣਾ ਕੀਤਾ, ਤੇ ਇੱਕ ਦਿਨ ਇਉਂ ਹੁੰਦਾ ਭਾਈ ਹਰ ਮਿਲਾਏ ਸਤ ਸੰਗੀ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਹਰੀ ਪਰਮਾਤਮਾ ਨਾਲ ਮਿਲ ਜਾਂਦਾ, ਜਨਮ ਮਰਨਾ ਦੁੱਖ ਜਲੇ, ਜੰਮਣ ਤੇ ਮਰਨ ਦੇ ਦੁੱਖ ਜਲ ਜਾਂਦੇ ਨੇ, ਨਾਸ ਹੀ ਹੋ ਜਾਂਦੇ ਹਨ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਜਦੋਂ ਗੁਰੂ ਸਾਹਿਬ ਦਇਆ ਕਰਦੇ ਨੇ, ਤਰਸ ਕਰਦੇ ਨੇ, ਮਿਹਰ ਕਰਦੇ ਹਨ, ਤਾਂ ਉਸ ਵੇਲੇ ਮੇਲ ਲੀਨੇ ਇੱਕ ਪਲੇ। ਇੱਕ ਪਲ ਨਹੀਂ ਲਾਉਂਦੇ ਸਤਿਗੁਰੂ, ਇੱਕ ਖਿੰਨ ਦੇ ਵਿੱਚ ਹੀ ਮੇਲ ਲੈਂਦੇ ਨੇ, ਜੀਵ ਦੀ ਹੰਗਤਾ ਚੁੱਕ ਕਰਕੇ ਨੂੰ ਬ੍ਰਹਮ ਦਾ ਸਰੂਪ ਬਣਾ ਲੈਂਦੇ ਨੇ, ਆਪਣੇ ਵਿੱਚ ਭੇਦ ਕਰ ਲੈਂਦੇ ਹਨ। ਆਓ ਸਾਧ ਸੰਗਤ ਜੀ, ਹੁਣ ਲੜੀਵਾਰ ਜੋ ਕਥਾ ਪਾਵਨ ਪਵਿੱਤਰ ਸਥਾਨਾਂ ਤੇ ਨਿਰੰਤਰ ਚੱਲ ਰਹੀ ਹੈ, ਇੱਕ ਸ਼ਬਦ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਆਪਾਂ ਉਹ ਵੀ ਰਲ ਮਿਲ ਕਰਕੇ ਵਿਚਾਰ ਲੈਣਾ ਕਰੀਏ।
ਤੁਹਾਡੀ ਮਹੱਲਾ ਪੰਜਵਾ ਗਰਭ ਗਹਿਲੜੋ ਮੁੜੋ ਹੀ ਓਰੇ।
ਤੁਹਾਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ, ਤੇ ਜੀਵ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਹੈ ਕਿ ਜੀਵ ਤੂੰ ਐਵੇਂ ਮੂੜੋ ਹੀਓ ਰੇ, ਆਪਣੇ ਹੀਓ ਹਿਰਦੇ ਦੇ ਅੰਦਰ ਮੂਰਖਤਾਈ ਨੂੰ ਚੁੱਕ ਕਰਕੇ ਗਰਭ ਹੰਕਾਰ ਦੇ ਵਿੱਚ ਗਹਿਲੜਿਓ ਐਵੇਂ ਗਰਸਿਆ ਪਿਆ ਹੈ। ਤੇਰਾ ਹਿਰਦਾ ਤੇਰਾ ਮਨ ਜਿਹੜਾ ਹੈ, ਇਸ ਲਈ ਇਹ ਹੰਕਾਰ ਨੇ ਪਕੜ ਲਿਆ ਚੰਗੀ ਤਰ੍ਹਾਂ, ਗੁਣ ਇੱਕ ਵੀ ਨਹੀਂ, ਤੇ ਐਵੇਂ ਆਪਣੀ ਜਵਾਨ ਤੋਂ ਹੀ ਆਪਣੀਆਂ ਵਡਿਆਈਆਂ ਕਰੀ ਜਾਂਦਾ, ਆਪਣੀਆਂ ਤਰੀਫਾਂ ਦੇ ਸਿਫਤਾਂ ਦੇ ਪੁਲ ਬੰਨੀ ਜਾਂਦਾ, ਤੇ ਸਵਾਦ ਤਾਂ ਹੈ ਜੇ ਦੁਨੀਆਂ ਜਸ ਕਰੇ। ਦੁਨੀਆਂ ਦੇ ਕੋਲ ਜਸ ਕਰਵਾਉਣ ਦੀ ਲੋੜ ਨਹੀਂ ਪੈਂਦੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਦੁਨੀਆਂ ਦੀ ਸਿੱਖ ਨੇ ਵਡਿਆਈ ਕਰਵਾਉਣੀ ਵੀ ਨਹੀਂ ਲੋਕਾਂ ਤੋਂ। ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲੇ ਤਾਂ ਅੱਗ ਵਿੱਚ ਸਾੜ ਦੇਣੀਆਂ ਚਾਹੀਦੀਆਂ ਨੇ। ਜਿਹੜੇ ਲੋਕ ਅੱਜ ਵਡਿਆਈਆਂ ਕਰਦੇ ਉਹੀ ਕੱਲ੍ਹ ਨੂੰ ਉਹੇ ਮੂੰਹ ਨਾਲ ਨਿੰਦਿਆ ਕਰਦੇ ਨੇ, ਇਸ ਲਈ ਲੋਕਾਂ ਦੀ ਵਡਿਆਈ ਦੀ ਇੱਛਾ ਨਹੀਂ ਹੈ। ਮੂਰਖ ਬੰਦੇ ਦੀ ਨਾ ਦੁਨੀਆਂ ਵਡਿਆਈ ਕਰਦੀ, ਉਹ ਆਪਣੀ ਵਡਿਆਈ ਆਪ ਹੀ ਕਰਨ ਲੱਗ ਜਾਂਦਾ। ਇਹ ਸਭ ਤੋਂ ਵੱਡੀ ਮੂਰਖਤਾ ਹੁੰਦੀ ਮਨੁੱਖ ਦੀ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦਾ ਹੀਓ ਜਿਹੜਾ ਹਿਰਦਾ ਹੈ, ਇਹ ਹੰਕਾਰ ਨੇ ਗਹਿਲੜੋ ਪਕੜਿਆ ਹੋਇਆ, ਹੰਕਾਰ ਕਰਕੇ ਬੰਦਾ ਮੂੜੋ ਮੂਰਖ ਬਣਿਆ ਪਿਆ ਹੈ। ਮੂਰਖ ਬੰਦਾ ਫਿਰ ਹੰਕਾਰ ਦੇ ਵਿੱਚ ਹੀ ਬੋਲੀ ਜਾਂਦਾ ਹੈ।
ਹੀਓ ਮਹਾਰਾਜ ਰੀ ਮਾਇਓ।
ਮਹਾਰਾਜ ਇਹਦਾ ਕਾਰਨ ਕੀ ਹੈ, ਜੀਵ ਤਾਂ ਪਰਮਾਤਮਾ ਦੇ ਵਿੱਚੋਂ ਪੈਦਾ ਹੋਇਆ, ਇੰਨਾ ਮੂਰਖ ਤੇ ਹੰਕਾਰੀ ਕਿਉਂ ਬਣ ਗਿਆ? ਸਤਿਗੁਰੂ ਕਹਿੰਦੇ ਹੀਓ ਮਹਾਰਾਜ ਰੀ ਮਾਇਓ। ਮਹਾਰਾਜ ਦਾ ਅਰਥ ਮਹਾਰਾਜ ਜਿਹੜਾ ਪਰਮਾਤਮਾ ਵਾਹਿਗੁਰੂ ਹੈ, ਰੀ ਦਾ ਅਰਥ ਉਸ ਪਰਮਾਤਮਾ ਦੀ, ਜਿਹੜੀ ਮਾਇਓ ਮਾਇਆ ਹੈ ਉਹਨੇ ਇਹਦੇ ਹੀਓ ਹਿਰਦੇ ਵਿੱਚ ਟਿਕਾਣਾ ਕਰ ਲਿਆ। ਪਰਮਾਤਮਾ ਦੀ ਮਾਇਆ ਬਹੁਤ ਬੇਅੰਤ ਹੈ। ਅਸੀਂ ਦੇਵੀ ਦੇਵਤਿਆਂ ਨੂੰ ਕੋਈ ਲੋਕ ਪੂਜਣ ਲੱਗ ਜਾਂਦੇ ਵੀ ਇਸ ਤਰ੍ਹਾਂ ਹੀ ਛੁਟਕਾਰਾ ਹੋ ਜਾਵੇਗਾ, ਇਹ ਦੇਵੀ ਦੇਵਤੇ ਵੀ ਮਾਇਆ ਨੇ। ਰਜਗੁਣ ਤਮ ਗੁਣ ਸਤਗੁਣ ਕਹੀਐ ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਮਾਇਆ ਬੜੀ ਬੇਅੰਤ ਹੈ। ਪਰਮਾਤਮਾ ਦੀ ਜੀਵ ਦੇ ਹੀ ਉਹ ਹਿਰਦੇ ਵਿੱਚ ਆ ਕੇ ਵੜ ਗਈ, ਉਹਨੇ ਮੂਰਖ ਬਣਾ ਦਿੱਤਾ ਤੇ ਹੰਕਾਰੀ ਕਰ ਦਿੱਤਾ ਹੈ।
ਦੀਹਰ ਨਿਆਈ ਮੋਹਿ ਫਾਕਿਓ ਰੇ।
ਦੀਹਰ ਦਾ ਅਰਥ ਹੁੰਦਾ ਜਿਵੇਂ ਡੈਣਾ ਹੋਇਆ ਕਰਦੀਆਂ ਬੱਚਿਆਂ ਦੇ ਕਲੇਜਿਆਂ ਨੂੰ ਕੱਢ ਕੇ ਖਾ ਜਾਂਦੀਆਂ। ਇਉਂ ਇਹ ਜਿਹੜੀ ਮਾਇਆ ਹੈ ਡੀਹਰ ਨਿਆਈ ਡੈਣ ਦੀ ਨਿਆਈ ਆ ਕਰਕੇ ਚਿੰਬੜੀ ਹੋਈ ਹੈ। ਮਾਇਆ ਨੇ ਮੋਹੇ ਮੋਹ ਪਾ ਕਰਕੇ ਜੀਵਾਂ ਵਿੱਚ ਆਪਣਾ ਜਿਹੜਾ ਜ਼ੋਰ ਪਾ ਲਿਆ। ਮਾਇਆ ਮੋਹ ਕਰਕੇ ਡੈਣ ਦੀ ਨਿਆਈ ਪੈਂਦੀ। ਫਾਕਿਓ ਦਾ ਅਰਥ ਹੁੰਦਾ ਜਿਵੇਂ ਕਿਸੇ ਚੀਜ਼ ਦਾ ਫੱਕਾ ਮਾਰ ਲਈ ਉਹ ਖਤਮ ਹੋ ਜਾਂਦੀ ਹੈ। ਇਉਂ ਜੀਵ ਨੂੰ ਫੱਕਾ ਮਾਰ ਕਰਕੇ ਮਾਇਆ ਦੀ ਜਿਹੜੀ ਡੈਣ ਇਹਨੇ ਖਾ ਲੈਣਾ ਕੀਤਾ, ਇਹਦੇ ਸਭ ਗੁਣ ਜਿਹੜੇ ਉੱਚਾ ਜੀਵਨ ਸਾਰਾ ਹੀ ਭਾਈ ਬਰਬਾਦ ਕਰ ਦਿੱਤਾ ਹੈ। ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ,
ਘਣੋ 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 ਸਦ ਲੋੜੈ ਬਿਨ ਲਹਿਣੇ ਕਾਠਾ ਪਾਇਓ ਰੇ।
ਜਦੋਂ ਬਾਲਕ ਅਵਸਥਾ ਸੀ ਤਾਂ ਘਣੋ ਬਹੁਤ ਸਾਰੀਆਂ ਖੇਡਾਂ ਤੇ ਬੱਚਾ ਇਸ ਪ੍ਰਕਾਰ ਪਦਾਰਥ ਲੋੜੈ ਮੰਗਦਾ ਸੀ। ਜਦੋਂ ਜਵਾਨੀ ਆਈ ਤੇ ਹੋਰ ਉਸ ਤਰ੍ਹਾਂ ਦੀਆਂ ਵਾਸ਼ਨਾਵਾਂ ਵੱਧ ਗਈਆਂ, ਵਿਕਾਰ ਹੋਰ ਮਾਇਆ ਦਾ ਪ੍ਰਭਾਵ ਵੱਧ ਗਿਆ, ਹੋਰ ਡਿਮਾਂਡਾਂ ਵੱਧ ਗਈਆਂ, ਉਦੋਂ ਵੀ ਘਣੋ ਬਹੁਤ ਲੋੜੈ ਚਾਹੁਣ ਲੱਗ ਪਿਆ। ਜਦੋਂ ਬੁਢੇਪਾ ਸਿਰ ਤੇ ਆਇਆ ਤੇ ਫਿਰ ਹੋਰ ਅੱਗੇ ਨਾਲੋਂ ਲਾਲਚੀ ਹੋ ਗਿਆ, ਇਸ ਲਈ ਉੱਥੇ ਹੋਰ ਘਣੋ ਬਹੁਤਾ ਲੋੜੈ ਚਾਹੁੰਦਾ ਹੈ ਤਿੰਨੇ ਅਵਸਥਾ ਦੇ ਵਿੱਚ। ਇਸ ਲਈ ਇਸ ਨੇ ਬਾਲਕ, ਜਵਾਨੀ ਤੇ ਜਿਹੜੀ ਬੁਢੇਪਾ ਅਵਸਥਾ, ਤਿੰਨਾਂ ਵਿੱਚ ਹੀ ਬਹੁਤ ਸਾਰੇ ਪਦਾਰਥਾਂ ਦੀ ਲੋੜੈ ਇੱਛਾ ਕੀਤੀ, ਚਾਹੁੰਦਾ ਰਿਹਾ।
ਬਿਨ ਲਹਿਣੇ ਕਾਠਾ ਪਾਇਓ ਰੇ।
ਪਰੰਤੂ ਸਤਿਗੁਰੂ ਜੀ ਕਹਿੰਦੇ ਬਿਨ ਲਹਿਣੇ, ਲਹਿਣੇ ਦਾ ਅਰਥ ਹੁੰਦਾ ਜਿਹੜੇ ਕਰਮ ਹਨ ਬੰਦੇ ਦੇ। ਜਿੰਨੀ ਦੇਰ ਚੀਜ਼ ਕਰਮਾਂ ਦੇ ਵਿੱਚ ਨਹੀਂ ਲਿਖੀ ਹੋਈ ਤਾਂ ਕੈਠੇ ਦਾ ਅਰਥ ਕਿਵੇਂ ਪਾਇਓ ਪਾ ਸਕਦਾ ਹੈ। ਕਰਮਾਂ ਤੋਂ ਬਿਨਾਂ ਭਾਈ ਕੁਝ ਨਹੀਂ ਮਿਲਦਾ। ਕਈ ਵਾਰੀ ਬੰਦਾ ਤਰਸਦਾ ਮਰ ਜਾਂਦਾ, ਉਹਦੇ ਕਰਮਾਂ ਵਿੱਚ ਅਗਲੇ ਜਨਮ ਦੇ ਵਿੱਚ ਜਾ ਕੇ ਪਦਾਰਥ ਮਿਲਦੇ ਨੇ, ਇਸ ਕਰਮ ਵਿੱਚ ਦੁੱਖ ਭੋਗੇ, ਅਗਲੇ ਕਰਮ ਜਨਮਾਂ ਵਿੱਚ ਜਾ ਕੇ ਕਰਮਾਂ ਦੀ ਸਦਕਾ ਵਾਸ਼ਨਾ ਦਾ ਬੱਝਿਆ ਸੁੱਖਾਂ ਵਿੱਚ ਜਾ ਕੇ ਵੀ ਪ੍ਰਵੇਸ਼ ਹੋ ਜਾਂਦਾ, ਬਹੁਤੇ ਸੁੱਖਾਂ ਦਾ ਲੁਭਾਏ ਮਾਨ ਹੋ ਕੇ ਅਗਲੇ ਜਨਮਾਂ ਵਿੱਚ ਦੁੱਖਾਂ ਵਿੱਚ ਵੀ ਜਾ ਕੇ ਡਿੱਗ ਪੈਂਦਾ। ਮਿਲਦੀ ਹਰ ਚੀਜ਼ ਕਰਮਾਂ ਕਰਕੇ ਹੈ, ਇਸ ਲਈ ਬਿਨ ਲਹਿਣੇ ਜਿੰਨੀ ਦੇਰ ਕਰਮਾਂ ਵਿੱਚ ਨਹੀਂ ਲਿਖਿਆ ਕੋਈ ਵੀ ਪਦਾਰਥ ਕਿਵੇਂ ਪ੍ਰਾਪਤ ਕਰੇਗਾ, ਨਹੀਂ ਹੋਵੇਗਾ।
ਮਹਾਰਾਜ ਰੋਗਾਥ ਵਾਹੂ ਸਿਉ ਲੁਭੜਿਓ।
ਜਿਹੜੀ ਮਹਾਰਾਜ ਪਰਮਾਤਮਾ ਵਾਹਿਗੁਰੂ ਜੀ ਦੀ ਮਾਇਆ ਹੈ, ਗਾਥ ਉਹਦੇ ਪਦਾਰਥ ਨੇ, ਵਸਤੂਆਂ ਨੇ। ਵਾਹੂ ਦਾ ਅਰਥ ਉਹਨਾਂ ਦੇ, ਸਿਉਂ ਦਾ ਅਰਥ ਹੈ ਨਾਲ, ਉਹਨਾਂ ਪਦਾਰਥਾਂ ਦੇ ਵਸਤੂਆਂ ਦੇ ਨਾਲ ਲੁਭੜਿਓ ਲੁਭਾਏ ਮਾਨ ਹੋ ਗਿਆ।
ਇਹ ਭਾਗੜੋ ਭਾਹੇ ਸੰਜੋਇਓ ਰੇ।
ਇਹ ਭਾਗੜੋ ਚੰਗੇ ਭਾਗਾਂ ਤੋਂ ਬਿਨਾਂ ਮਾੜੇ ਕਰਮਾਂ ਵਾਲਾ ਜੀਵ, ਭਾਹੇ ਨਾਮ ਅਗਨੀ ਦਾ ਹੈ, ਤ੍ਰਿਸ਼ਨਾ ਦੀ ਅੱਗ, ਮਾਇਆ ਦੀ ਅੱਗ, ਮਾਤਾ ਦੇ ਗਰਭ ਦੀ ਅੱਗ, ਇਹਨਾਂ ਅੱਗਾਂ ਦੇ ਵਿੱਚ ਹੀ ਸੰਜੋਇਓ ਮਿਲਿਆ ਰਹਿੰਦਾ ਹੈ। ਕਦੇ ਤ੍ਰਿਸ਼ਨਾ ਜਿਹੜੀ ਸਾੜੀ ਜਾਂਦੀ, ਕਦੇ ਮਾਇਆ ਸਾੜਦੀ ਹੈ ਇਹਦੀਆਂ ਵਾਸ਼ਨਾਵਾਂ, ਕਦੇ ਮਾਤਾ ਦੇ ਉਦਰ ਵਿੱਚ ਜਾ ਕੇ ਸੜਦਾ ਹੈ, ਇਹਨਾਂ ਅਗਨੀਆਂ ਵਿੱਚ ਹੀ ਸੰਜੋਇਓ ਮਿਲਿਆ ਰਹਿੰਦਾ ਹੈ ਰੇ। ਹੇ ਭਾਈ
ਸੁਣ ਮਨ ਸੀਖ ਸਾਧੂ ਜਨ ਸਗਲੋ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮੇਰੇ ਪਿਆਰੇ ਮਨਾ, ਜੇ ਤੂੰ ਬਚਣਾ ਚਾਹੁੰਦਾ ਹੈ ਸੁਣਿਆ ਕਰ ਜਾ ਕਰਕੇ। ਸਿੱਖ ਜਿਹੜੀ ਸਿੱਖਿਆ ਹੈ ਸਾਧੂ ਗੁਰਮੁਖ ਪਿਆਰੇ ਗੁਰਸਿੱਖਾਂ ਕੋਲੋਂ ਗੁਰੂ ਦੇ ਬਚਨ, ਤੇ ਸਾਧੂ ਪੂਰਨ ਗੁਰੂ ਦੀ ਸਿੱਖਿਆ ਗੁਰੂ ਦੇ ਬਚਨਾਂ ਨੂੰ ਸੁਣਿਆ ਕਰ।
ਸਾਰੇ ਸਗਲੇ ਪ੍ਰਾਸ਼ਟ ਮਿਟਿਓ ਰੇ।
ਸਾਧੂ ਕਿਹੜੇ ਨੇ? ਜਿਨ੍ਹਾਂ ਵਿੱਚ ਸਗਲੋ ਸਾਰੇ ਗੁਣ ਆ ਗਏ ਨੇ ਗੁਰਬਾਣੀ ਦੇ ਅਨੁਸਾਰ, ਤੇ ਉਹਨਾਂ ਦੇ ਬਚਨਾਂ ਨੂੰ ਸੁਣ ਕਰਕੇ। ਥਾਰੇ ਦਾ ਅਰਥ ਤੇਰੇ, ਤੇ ਸਗਲੇ ਸਾਰੇ ਦੇ ਸਾਰੇ ਪਰਾਸਤ ਪਾਪ ਮਿਟ ਜਾਣਗੇ। ਪਰਾਸਤ ਦਾ ਅਰਥ ਹੁੰਦਾ ਉਹ ਕਰਮ ਜਿਹੜਾ ਪਾਪਾਂ ਦੀ ਨਿਵਿਰਤੀ ਵਾਸਤੇ ਕੀਤਾ ਜਾਵੇ। ਪਰੰਤੂ ਇੱਥੇ ਜਥਾ ਪ੍ਰਕਰਨੰ ਤਥਾ ਅਰਥੰ, ਇੱਥੇ ਪ੍ਰਕਰਨ ਦੇ ਅਨੁਸਾਰ ਪਰਾਸਤ ਦਾ ਅਰਥ ਪਾਪ ਕਰਨਾ ਹੈ, ਤੇਰੇ ਸਾਰੇ ਪਾਪ ਹੀ ਮਿਟ ਜਾਣਗੇ। ਹੇ ਭਾਈ
ਲਹਿਣੋ ਮਹਿਰਾਜਰੀ ਗਾਠੜੀਓ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਮਹਾਰਾਜ ਪਰਮਾਤਮਾ ਦੇ ਪਾਸੋਂ, ਉਹਨਾਂ ਦੇ ਕੋਲੋਂ ਗਾਠੜੀਓ ਦਾ ਅਰਥ ਗਠੜੀ ਜਿਹੜੀ ਭਗਤੀ ਦੀ, ਲਹਿਣੋ ਦਾ ਅਰਥ ਲੈ ਲਈ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਭਗਤੀ ਦੀ ਦਾਤ ਲੈ ਲਈ, ਸੇਵਾ ਤੇ ਸਿਮਰਨ ਦੀਆਂ ਦਾਤਾਂ ਦੀਆਂ ਗਠੜੀਆਂ ਲੈ ਲਈਆਂ ਗੁਰੂ ਕੋਲੋਂ।
ਜਨ ਨਾਨਕ ਗਰਭਾਸ ਨਾ ਪਾਉੜਿਓ ਰੇ।
ਉਹ ਮੁੜ ਕਰਕੇ ਜਨ ਜਿਹੜੇ ਪਿਆਰੇ ਸੇਵਕ ਹਨ, ਮੁੜ ਕੇ ਫਿਰ ਮਾਤਾ ਦੇ ਗਰਭਾਸ ਗਰਭ ਦੇ ਵਿੱਚ ਨਾ ਪਾਉੜਿਓ ਨਹੀਂ ਪੈਂਦੇ ਹਨ, ਜੰਮਣ ਮਰਨ ਤੋਂ ਰਹਿਤ ਹੋ ਜਾਂਦੇ, ਕਿਉਂਕਿ ਜਿਹੜੀ ਭਗਤੀ ਹੈ ਇਹ ਵੀ ਇਸਤਰੀ ਵਾਚਕ ਹੈ ਤੇ ਮਾਇਆ ਵੀ ਇਸਤਰੀ ਵਾਚਕ। ਜਿਨ੍ਹਾਂ ਕੋਲ ਭਗਤੀ ਆ ਗਈ ਉਹਨਾਂ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਇਸ ਲਈ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਇੰਨਾ ਕੋ ਤਰਸ ਸਤਿਗੁਰੂ ਆਪ ਹੀ ਕਰ ਦੇਣ ਸੁੰਦਰ ਵਿਚਾਰਾਂ, ਗੁਰਬਾਣੀ ਦਾ ਸੁੰਦਰ ਸਿਧਾਂਤ, ਅੰਮ੍ਰਿਤ ਰੂਪ ਜਿਹੜੇ ਬਚਨ ਸਾਡੇ ਜੀਵਨ ਦਾ ਆਧਾਰ ਬਣ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ। ਸਮੁੱਚੀ ਸਾਧ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਹੈ ਭਾਈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਵਿਸਰਾਮ ਦੇਈਏ ਜੀ।
ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸਤ ਮਿਟਿਓ ਰੇ। ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ, ਜਨ ਨਾਨਕ ਗਰਬਾਸ ਨਾ ਪਾਉੜਿਓ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।